ਚੜਨਾ ਖਤਰ ਕਾ ਵਿਪਰ ਚੜੈ ਜੋ ਬੈਲ ਘੋੜ ਚੜੈ ਸਰਿਆਸਤ ਜੋ ਨਾਰੀ ਪੁਰਖਨ ਖੇਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਬਿਰਾਜਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਕਿ ਨਿੱਤਾਂ ਪ੍ਰਤੀ ਸੰਧਿਆ ਵੇਲੇ ਗੁਰੂ ਘਰ ਦੀਆਂ ਹਾਜ਼ਰੀਆਂ ਭਰਦੇ ਹੋਏ ਸਾਧ ਸੰਗਤ ਦੀਆਂ ਘੜੀਆਂ ਮਾਣਦੇ ਹੋ ਅਤੇ ਗੁਰੂ ਇਤਿਹਾਸ ਨੂੰ ਸਰਵਣ ਕਰਨ ਲਈ ਸਾਵਧਾਨ ਇਕਾਗਰ ਚੀਤ ਹੋ ਕੇ ਬੈਠੇ ਹੋ। ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਮਹਾਂਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਪਿਛਲੇ ਪ੍ਰਕਰਣਾਂ ਵਿਖੇ ਆਪ ਜੀ ਨੇ ਇਹ ਸਰਵਣ ਕੀਤਾ ਹੈ ਕਿ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਦੇ ਕੋਲ ਦੋ ਭਰਾ ਸੁਲਤਾਨੀਏ ਆਏ, ਕਹਿਣ ਲੱਗੇ ਮਹਾਰਾਜ ਸਾਨੂੰ ਇਹ ਦੱਸੋ ਕਿ ਜਗਤ ਝੂਠ, ਤੁਸਾਂ ਨੇ ਇਹਦੀ ਵਰਤੋਂ ਕਿਉਂ ਮਨ੍ਹਾ ਕੀਤੀ ਹੈ? ਖਾਲਸੇ ਪੰਥ ਵਿਖੇ ਇਹਦੀ ਮਨਾਹੀ ਕਿਉਂ ਹੈ? ਸਾਰਾ ਸੰਸਾਰ ਇਹਦੀ ਵਰਤੋਂ ਕਰਦਾ ਲਗਭਗ, ਅਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਖਾਲਸਾ ਜੀਓ ਸੁਣੋ। ਉਹ ਸਮਾਂ ਸੀ ਕਿ ਜਦੋਂ ਨਾ ਕੋਈ ਤ੍ਰੇਤਾ ਸੀ ਨਾ ਸਤਯੁਗ ਸੀ। ਇਹ ਗ੍ਰੰਥ ਹੈ ਸਕੰਦ ਸੰਗਤਾ, ਅਤੇ ਉਸ ਵਿਖੇ ਜੋ ਇਹ ਵਾਰਤਾ ਲਿਖੀ ਹੈ ਉਹ ਇਹ ਵਾਰਤਾ ਸ਼ਿਵਜੀ ਦੇ ਪੁੱਤਰ ਕਾਰਤਕੇ, ਜਿਹਦਾ ਦੂਜਾ ਨਾਮ ਸਕੰਦ ਵੀ ਹੈ, ਉਹਨੇ ਪੁੱਛਿਆ ਸੀ ਆਪਣੇ ਪਿਤਾ ਤੋਂ, ਪਿਤਾ ਜੀ ਇਹਦੀ ਨਿੰਦਾ ਕਿਉਂ ਕੀਤੀ ਗਈ ਹੈ ਜਗਤ ਜੂੜ ਦੀ? ਅਤੇ ਸ਼ਿਵਜੀ ਨੇ ਆਖਿਆ ਪੁੱਤਰ ਇਹਦੀ ਵਰਤੋਂ ਕਰਨ ਨਾਲ ਜਿਤਨੇ ਜਪ ਤਪ ਨਾਮ ਸਿਮਰਨ ਅਭਿਆਸ ਜਿਹੜਾ ਵੀ ਜੋ ਕੀਤਾ ਹੋਇਆ ਉਹ ਸਭ ਕੁਛ ਖਤਮ ਹੋ ਜਾਂਦਾ ਹੈ। ਇਹ ਐਸਾ ਪਦਾਰਥ ਭੈੜਾ ਹੈ, ਗਊ ਦੇ ਖੂਨ ਤੋਂ ਬਣਿਆ ਹੈ, ਜਿਹੜੀ ਗਾਂ ਦੁੱਧ ਪਿਆਉਂਦੀ ਹੈ ਅਤੇ ਉਹਦੇ ਖੂਨ ਨੂੰ ਅਸੀਂ ਪੀਂਦੇ ਹਾਂ ਤਾਂ ਭੈੜਾ ਹੀ ਹੁੰਦਾ। ਸੁਣ ਪੁੱਤਰ, ਸਮਾਂ ਸੀ ਦੁਆਪਰ ਦਾ। ਦੁਆਪਰ ਵਿਖੇ ਇੱਕ ਰਾਜਾ ਹੋਇਆ ਨੇਮਨਾਥ, ਬੜਾ ਪਾਪੀ ਰਾਜਾ ਸੀ, ਪ੍ਰਜਾ ਨਾਲ ਅਨਿਆਇ ਕਰਦਾ, ਸਾਰੀ ਪ੍ਰਜਾ ਦੁਖੀ। ਜਿਵੇਂ ਔਰੰਗਜ਼ੇਬ ਜਿਹਨੇ ਹਿੰਦੁਸਤਾਨ 'ਤੇ ਇਤਨਾ ਅਨਿਆਇ ਕੀਤਾ ਕਿ ਲਗਭਗ ਹਿੰਦੁਸਤਾਨ ਦੁਖੀ ਹੋ ਗਿਆ ਸੀ, ਇਸੇ ਤਰ੍ਹਾਂ ਨੇਮਨਾਥ ਦਾ ਇਹ ਰਾਜਾ, ਉਸ ਤੋਂ ਪ੍ਰਜਾ ਬੜੀ ਦੁਖੀ ਹੋਈ ਅਤੇ ਸਾਰੀ ਪ੍ਰਜਾ ਦੁਖੀ ਹੋ ਕੇ ਇੱਕ ਮਲੇਸ਼ਾ ਦਾ ਤਪਸਵੀ ਤਪੱਸਿਆ ਕਰ ਰਿਹਾ ਸੀ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਇੱਥੇ ਸ਼ਬਦ ਦੀ ਵਰਤੋਂ ਕਿਉਂ ਕੀਤੀ ਕਿ ਮਲੇਸ਼ਾ ਦਾ ਤਪਸਵੀ? ਕਿਉਂਕਿ ਤਪੱਸਿਆ ਤਿੰਨ ਤਰ੍ਹਾਂ ਨਾਲ ਹੁੰਦੀ ਹੈ, ਰਾਜਸੀ, ਤਾਮਸੀ ਅਤੇ ਸਾਤਕੀ। ਸਾਡੀ ਤਪੱਸਿਆ ਹੁੰਦੀ ਹੈ ਸ਼ਾਂਤਕੀ, ਖਾਲਸੇ ਪੰਥ ਦੀ, ਕਿ ਸ਼ਾਂਤ ਸੁਭਾਵ, ਸਭਨਾਂ ਦਾ ਭਲਾ ਕਰਨਾ, ਆਪ ਨਾਮ ਜਪਣਾ ਤੇ ਨਾਮ ਜਪਾਣਾ। ਤਾਮਸੀ ਤਪੱਸਿਆ ਕਹਿੰਦੇ ਮਲੇਸ਼ਾ ਵਾਲੀ ਤਪੱਸਿਆ, ਕੋਈ ਕਰਾਮਾਤ ਪ੍ਰਾਪਤ ਕਰਕੇ ਦੂਜੇ ਨੂੰ ਤੰਗ ਕਰਨਾ, ਉਹ ਤਾਮਸੀ ਤਪੱਸਿਆ, ਮਲੇਸ਼ੀ ਤਪੱਸਿਆ। ਜਦੋਂ ਉਹ ਕਰ ਰਿਹਾ ਸੀ, ਉਹਦੇ ਕੋਲ ਪਹੁੰਚੇ ਤੇ ਉਹਨੇ ਆਪਣੇ ਦੇਸ਼ ਦੇ ਇਲਾਕੇ ਬੁਰਕਾਨ ਨਾਲ ਉਹਨਾਂ ਦਾ ਮਿਲਾਪ ਕਰਾਤਾ, ਉਹਨਾਂ ਦੀ ਬਾਂਹ ਫੜਾਤੀ। ਤੇ ਉਸ ਰਾਜੇ ਬੁਰਕਾਨ ਨੇ ਆਪਣੇ ਪੁੱਤਰ ਜਿਹਦਾ ਨਾਮ ਅਜਮੇਰ ਵੀ ਆਇਆ ਤੇ ਅਜੈ ਪਾਲ ਵੀ ਆਇਆ, ਉਹਦੀ ਬਾਂਹ, ਸੰਗਤ ਦੀ ਬਾਂਹ, ਪ੍ਰਜਾ ਦੀ ਬਾਂਹ ਫੜਾਈ ਆਪਣੇ ਪੁੱਤਰ ਦੀ ਬਾਂਹ ਵਿਖੇ। ਤੂੰ ਇਹਨਾਂ ਦੀ ਬਾਂਹ ਫੜ, ਦੁੱਖ ਦੂਰ ਕਰ। ਹੁਣ ਉਹ ਅਜਮੇਰ ਸ਼ਾਹ ਵਿਚਾਰ ਕਰਦਾ ਵੀ ਮੈਂ ਕੀ ਕਰਾਂ, ਤੇ ਇਹ ਸੋਚਦਾ ਸੋਚਦਾ ਕੁਛ ਦਿਨਾਂ ਬਾਅਦ ਵਿਚਾਰ ਕਰਕੇ ਪਹੁੰਚ ਗਿਆ ਜੰਗਲਾਂ ਵਿੱਚ। ਪੁਸ਼ਕਰ ਦਾ ਇਲਾਕਾ ਉੱਥੇ ਪਹੁੰਚਿਆ ਤੇ ਉੱਥੇ ਤਪੱਸਵੀ ਤਪੱਸਿਆ ਕਰ ਰਹੇ ਸੀ ਮਹਾਤਮਾ ਮੁਨੀ। ਇਹ ਆਜੜੀ ਬਣ ਕੇ ਬੱਕਰੀਆਂ ਚਾਰ ਰਿਹਾ, ਭੇਡਾਂ ਚਾਰਦਾ ਪਿਆ। ਮਹਾਤਮਾ ਕੋਲ ਪਹੁੰਚਿਆ, ਕਹਿੰਦਾ ਮਹਾਤਮਾ ਜੀ ਆਪਣਾ ਜਲ ਪਾਤਰ ਦਵੋ, ਕੋਈ ਭਾਂਡਾ ਦਵੋ, ਤੁਹਾਡੇ ਪੀਣ ਲਈ ਮੈਂ ਤੁਹਾਡੇ ਭਾਂਡੇ 'ਚ ਦੁੱਧ ਪਾ ਦੇਵਾਂ ਆਪਣੀ ਬੱਕਰੀਆਂ ਦਾ। ਅਤੇ ਮਹਾਤਮਾ ਨੇ ਆਖਿਆ ਲੈ ਪੁੱਤਰ ਇਹ ਭਾਂਡੇ 'ਚ ਦੁੱਧ ਪਾ ਹੀ ਦੇ। ਮਹਾਤਮਾ ਨੇ ਦੁੱਧ ਪੀਤਾ, ਬੜੇ ਖੁਸ਼ ਹੋਏ, ਕਹਿੰਦੇ ਪੁੱਤਰ ਦੱਸ ਕੁਝ ਮੰਗਣਾ ਹੀ? ਅਤੇ ਇਹਨੇ ਆਖਿਆ ਹਾਂ ਮੰਗਣਾ ਤਾਂ ਹੈ, ਇੱਕ ਲਾਲਸਾ ਹੈ ਕਿ ਮੇਰਾ ਧਰਤੀ 'ਤੇ ਨਾਂ ਹੋਵੇ, ਮੇਰਾ ਜਸ ਹੋਵੇ, ਮੇਰੀ ਵਡਿਆਈ ਹੋਵੇ। ਅੰਦਰ ਤਾਮਸੀ ਬਿਰਤੀ ਸੀ ਤਾਂ ਇਹ ਜਸ ਮੰਗਿਆ। ਅਤੇ ਉਸਨੇ ਆਖਿਆ ਫਿਰ ਇੱਕ ਤਰੀਕਾ ਹੈ, ਥੋੜ੍ਹੀ ਪਹਿਲਾਂ ਤਪੱਸਿਆ ਕਰ ਤਾਂ ਤੇਰਾ ਜਸ ਹੋਵੇਗਾ। ਥੋੜ੍ਹੀ ਤਪੱਸਿਆ ਕੀਤੀ, ਤਪੱਸਿਆ ਕਰਨ ਤੋਂ ਬਾਅਦ ਇਸ ਨੂੰ ਆਵਾਜ਼ ਆਈ ਉਸ ਮੁਨੀ ਦੀ, ਪੁੱਤਰ ਤੂੰ ਹੁਣ ਪੱਛਮ ਵਿਖੇ ਚਲਾ ਜਾ ਅਤੇ ਉੱਥੇ ਜਾ ਕੇ ਜਿੱਥੇ ਗੋ ਮੇਧ ਜੱਗ ਹੋਇਆ ਸੀ, ਉਹ ਜੱਗ ਪੂਰਾ ਨਹੀਂ ਹੋਇਆ, ਅਧੂਰਾ ਜੱਗ ਹੋਇਆ ਸੀ, ਉੱਥੇ ਇੱਕ ਬੂਟੀ ਪੈਦਾ ਹੋਈ ਹੈ, ਉਹ ਬੂਟੀ ਲੈ ਕੇ ਆ। ਜਦੋਂ ਬੂਟੀ ਤੇਰੇ ਕੋਲ ਆ ਜਾਏਗੀ, ਤੇਰਾ ਆਪੇ ਜਸ ਹੋ ਜਾਏਗਾ। ਅਤੇ ਇਹ ਅਜਮੇਰ ਸ਼ਾਹ ਪੱਛਮ ਵਿੱਚ ਗਿਆ। ਪੱਛਮ ਜਿਹੜਾ ਮਲੇਸ਼ਾ ਦਾ ਰਾਜ ਹੁੰਦਾ ਇਲਾਕਾ, ਜਿਹਨੂੰ ਤੁਰਕਿਸਤਾਨ ਕਹਿੰਦੇ, ਉੱਥੇ ਪਹੁੰਚਿਆ। ਉੱਥੋਂ ਇਹ ਬੂਟੀ ਜਗਤ ਜੂਠ ਲੈ ਕੇ ਆਇਆ। ਅਤੇ ਉਸ ਬੂਟੀ ਨੂੰ ਜਦੋਂ ਹਿੰਦੁਸਤਾਨ ਭਾਰਤ ਵਰਸ਼ ਵਿੱਚ ਜਿਹੜੀ ਮੁਨੀਆਂ ਦੀ ਧਰਤੀ ਹੈ ਇੱਥੇ ਲੈ ਕੇ ਆਇਆ, ਅਤੇ ਇੱਥੇ ਬੂਟੀ ਇਤਨੀ ਵਧੀ ਕਿ ਵਧੀ ਵਧੀ ਸਾਰੇ ਪਾਸੇ ਇਹਦਾ ਫੈਲਾਅ ਵੀ ਹੋ ਗਿਆ। ਅਤੇ ਉਹਦੀ ਬੇਟੀ ਸੀ ਬੜੀ ਸੋਹਣੀ, ਉਸ ਬੇਟੀ ਨੇ ਸੰਕਲਪ ਕੀਤਾ ਕਿ ਮੈਂ ਐਸੇ ਮਹਾਨ ਤਪੱਸਵੀ ਨਾਲ ਵਿਆਹ ਕਰਨਾ ਜਿਹਦੇ ਕੋਲ ਬੜੀ ਕਰਾਮਾਤ ਹੋਵੇ, ਬੜੀ ਸ਼ਕਤੀ ਹੋਵੇ। ਅਤੇ ਇੱਕ ਤਪੱਸਵੀ ਮਿਲੀ ਗਿਆ ਉਸਨੂੰ, ਪਰ ਉਹ ਤਪੱਸਵੀ ਚਾਹੁੰਦਾ ਸੀ ਕਿ ਮੇਰਾ ਧਰਮ ਭ੍ਰਿਸ਼ਟ ਨਾ ਹੋਵੇ, ਕਿਉਂਕਿ ਜਿਹਦੇ ਮਨ ਵਿੱਚ ਕਾਮਨੀ ਬਿਰਤੀ ਹੈ, ਕਾਮ ਦੀ ਭਾਵਨਾ ਹੈ, ਅਤੇ ਉਹ ਬੰਦਾ ਤਾਮਸੀ ਬਿਰਤੀ ਵਾਲਾ ਹੁੰਦਾ ਜਾਂ ਰਾਸੀ ਬਿਰਤੀ ਵਾਲਾ ਹੁੰਦਾ, ਉਹ ਸੰਤਕੀ ਨਹੀਂ ਹੁੰਦਾ। ਖਾਲਸਾ ਜੀ, ਇਹ ਵੀ ਸੁਭਾਵ ਮਿਲਦੇ ਜੁਲਦੇ ਹਨ, ਧਿਆਨ ਰੱਖਣਾ। ਜਿਹੜਾ ਬੰਦਾ ਸ਼ਾਂਤਕੀ ਬਿਰਤੀ ਵਾਲਾ, ਸੰਤ ਮਹਾਤਮਾ ਪੁਰਸ਼ ਹੈ, ਉਹ ਨਹੀਂ ਚਾਹੁੰਦਾ ਕਿ ਤਾਮਸੀ ਬਿਰਤੀ ਵਾਲੇ ਨਾਲ, ਰਾਸੀ ਬਿਰਤੀ ਵਾਲੇ ਨਾਲ ਮੇਰਾ ਸੰਬੰਧ ਜੋੜੇ। ਜਿਹੜੇ ਹੁੰਦੇ ਤਾਮਸੀ ਬਿਰਤੀ ਵਾਲੇ, ਉਹ ਤਾਂ ਭੈੜੇ ਹੀ ਰਹਿੰਦੇ। ਅਤੇ ਉਸ ਬੇਟੀ ਨੇ ਮੱਲੋ ਮੱਲੀ ਉਸ ਨਾਲ ਵਿਆਹ ਹੀ ਕਰਵਾ ਲਿਆ। ਹੁਣ ਉਸ ਮੁਨੀ ਨੇ ਸੋਚਿਆ ਵੀ ਕਰਾਂ ਕੀ, ਮੇਰਾ ਧਰਮ ਜਾ ਰਿਹਾ ਅਤੇ ਰਾਤ ਨੂੰ ਮੰਤਰਾਂ ਦਾ ਜਾਪ ਕੀਤਾ, ਆਪਣੇ ਆਲੇ ਦੁਆਲੇ ਇੱਕ ਜੰਗਲਾ ਜਿਹਾ ਬਣਾ ਲਿਆ ਵੀ ਕੋਈ ਅੰਦਰ ਨਾ ਆ ਸਕੇ। ਹੁਣ ਰਾਜੇ ਦੀ ਬੇਟੀ ਬੜੀ ਦੁਖੀ ਹੋਈ ਕਿ ਮੈਂ ਸੰਬੰਧ ਜੋੜਨਾ ਪਰ ਇਹ ਸੰਬੰਧ ਜੋੜ ਨਹੀਂ ਰਿਹਾ। ਸਮਾਂ ਬੀਤਦਾ ਗਿਆ, ਤਿੰਨ ਚਾਰ ਦਿਨ ਬੀਤ ਗਏ, ਰਾਜੇ ਦੀ ਬੇਟੀ ਬੜੀ ਦੁਖੀ, ਕਹਿਣ ਲੱਗੀ ਪਿਤਾ ਜੀ ਮੈਂ ਦੁਖੀ ਬੜੀ ਹਾਂ ਕਿ ਉਹ ਮੁਨੀ ਮੇਰੇ ਨਾਲ ਵਿਆਹ ਤਾਂ ਕਰਾ ਲਿਆ ਉਹਨੇ ਪਰ ਸੰਬੰਧ ਨਹੀਂ ਜੋੜ ਰਿਹਾ। ਮਲੇਸ਼ਾਂ ਦਾ ਰਾਜ, ਪਾਪੀਆਂ ਦਾ ਰਾਜ, ਉਹਨੇ ਸਲਾਹ ਕੀਤੀ ਆਪਣੇ ਮੰਤਰੀਆਂ ਨਾਲ, ਵਜ਼ੀਰਾਂ ਨਾਲ, ਅਤੇ ਉਹਨਾਂ ਮੰਤਰੀਆਂ ਨੇ ਆਖਿਆ ਰਾਜਾ ਜੀ ਇੱਕ ਤਰੀਕਾ ਹੈ, ਇਸ ਮੁਨੀ ਨੂੰ ਜਗਤ ਜੂੜ ਦੀ ਵਰਤੋਂ ਕਰਾਓ, ਤੰਬਾਕੂ ਦੀ ਵਰਤੋਂ ਕਰਾਓ ਅਤੇ ਆਪੇ ਹੀ ਇਹਦਾ ਸਭ ਜਪ ਤਪ ਖਤਮ ਹੋ ਜਾਏਗਾ, ਇਹਦੇ ਮੰਤਰ ਪ੍ਰਭਾਵਿਤ ਨਹੀਂ ਹੋਣਗੇ। ਉਸੇ ਤਰ੍ਹਾਂ ਕੀਤਾ, ਉਹਨੂੰ ਚੰਗੀ ਤਰ੍ਹਾਂ ਉਕਸਾ ਕੇ ਕਹਿਣ ਲੱਗੇ ਭਾਈ ਇਹ ਤਾਂ ਅੰਮ੍ਰਿਤ ਰਸ ਹੈ, ਇਹ ਪਿਊਖ ਹੈ, ਇਹਨੂੰ ਛੱਕ, ਇਹਨੂੰ ਪੀ, ਅਤੇ ਉਹਨੂੰ ਪਿਲਾ ਹੀ ਦਿੱਤਾ। ਜਦੋਂ ਰਾਤ ਨੂੰ ਮੰਤਰ ਦਾ ਜਾਪ ਕਰਨ ਲੱਗਾ, ਉਹਦੇ ਆਲੇ ਦੁਆਲੇ ਕਿਲ੍ਹਾ ਬਣਿਆ ਹੀ ਨਹੀਂ, ਬਸ ਧਰਮ ਭ੍ਰਿਸ਼ਟ। ਅਤੇ ਜਦੋਂ ਧਰਮ ਭ੍ਰਿਸ਼ਟ ਹੋਇਆ, ਉਹਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਇੱਕ ਬਚਨ ਕੀਤਾ ਸੀ ਕਿ ਜਿਸ ਬੂਟੀ ਨੂੰ, ਜਿਸ ਜਗਤ ਜੂਟ ਨੂੰ ਇਹਨਾਂ ਨੇ ਮੰਨੂ ਪਿਆ ਕੇ ਮੇਰਾ ਧਰਮ ਭ੍ਰਿਸ਼ਟ ਕੀਤਾ ਹੈ, ਅਤੇ ਉਹ ਬੂਟੀ ਜਿਹੜਾ ਇਹਦੀ ਵਰਤੋਂ ਕਰੇਗਾ ਉਹ ਬੰਦਾ ਅਧਾਰਮਿਕ ਹੈ, ਉਹ ਧਾਰਮਿਕ ਨਹੀਂ ਰਹੇਗਾ, ਉਹਦਾ ਸਭ ਜਪ ਤਪ ਖਤਮ ਹੋ ਜਾਏਗਾ। ਅਤੇ ਸਤਿਗੁਰੂ ਜੀ ਆਖਦੇ ਸੁਣੋ ਖਾਲਸਾ ਜੀਓ, ਉਹਦਾ ਸ਼ਰਾਬ ਸਾਰੀ ਦੁਨੀਆ ਭੋਗਦੀ ਪਈ ਅੱਜ ਕੱਲ੍ਹ ਉਸ ਮਹਾਤਮਾ ਦਾ, ਪਰ ਮੇਰਾ ਖਾਲਸਾ ਪੰਥ ਇੱਕ ਬਿਨ ਗੰਦੇ ਧੂਮਤੇ ਜਗ ਮੈਂ ਅਧਿਕ ਸੁਹਾਏ। ਸਭ ਤੋਂ ਸੋਹਣਾ ਮੇਰਾ ਖਾਲਸਾ ਹੈ ਜਿਸ ਤੋਂ ਇਹਦੀ ਸਮੈਲ ਨਹੀਂ ਆਉਂਦੀ, ਇਹਦੀ ਮੁਸ਼ਕ ਨਹੀਂ ਆਉਂਦੀ। ਅਤੇ ਮਹਾਰਾਜ ਨੂੰ ਦੱਸ ਰਹੇ ਭਾਈ ਖਾਲਸੇ ਦੀ ਕੀ ਰਹਿਣੀ ਬਹਿਣੀ ਹੈ, ਖਾਲਸੇ ਨੇ ਕਿਹਦੀ ਕਿਹਦੀ ਵਰਤੋਂ ਨਹੀਂ ਕਰਨੀ, ਜਗਤ ਝੂਠ ਦੀ ਵਰਤੋਂ ਨਹੀਂ ਕਰਨੀ, ਮਦਰਾ ਦੀ ਵਰਤੋਂ ਨਹੀਂ ਕਰਨੀ, ਭੰਗ ਦੀ ਵਰਤੋਂ ਨਹੀਂ ਕਰਨੀ, ਹੋਰ ਕਿਹਦੀ ਮਹਾਰਾਜ ਮਨਾਹੀ ਕਰ ਰਹੇ ਹਨ। ਅੱਜ ਸਤਿਗੁਰੂ ਜੀ ਇਹ ਸਿੱਖਿਆ ਦੇ ਰਹੇ ਹਨ, ਆਓ ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹਾਂ, ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਕੋੜੀ ਚੜਨਾ ਖਤਰੇ ਕਾ, ਬਿਪਰ ਚੜੈ ਜੋ ਬੈਲ।
ਇਹ ਨੀਤੀ ਹੈ, ਨੀਤੀ ਵੀ ਕਈ ਤਰ੍ਹਾਂ ਦੀ, ਇੱਕ ਰਾਜਨੀਤੀ, ਇੱਕ ਧਰਮ ਦੀ ਨੀਤੀ, ਅਤੇ ਇੱਥੇ ਸਤਿਗੁਰ ਨੀਤੀ ਬਿਆਨ ਕਰਦੇ ਵੀ ਜਿਹੜਾ ਤੇ ਖੱਤਰੀ ਹੈ, ਛੱਤਰੀ ਹੈ, ਸੂਰਬੀਰ ਹੈ, ਘੋੜੀ ਨਾ ਚੜ੍ਹੇ, ਘੋੜੇ ਚੜ੍ਹੇ। ਤਰੀਕਾ ਹੈ ਵੀ ਘੋੜੀ ਗਰਭਵਤੀ ਨਾ ਹੋਵੇ, ਕਿਉਂ ਗਰਭਵਤੀ ਘੋੜੀ ਦਾ ਪਾਪ ਲੱਗੇਗਾ, ਉਹਨੂੰ ਜ਼ੋਰ ਲੱਗੇਗਾ, ਘੋੜੀ ਦਾ ਬੱਚਾ ਮਰ ਜਾਏਗਾ। ਇਸ ਕਰਕੇ ਇਹ ਵੀ ਨੀਤੀ ਹੈ, ਕੋਈ ਯੋਧਾ ਹੈ, ਕੋਈ ਖੱਤਰੀ ਹੈ, ਕੋਈ ਸੂਰਬੀਰ ਹੈ, ਕੋਈ ਕਛੱਤਰੀ ਹੈ, ਉਹ ਘੋੜੀ ਤੇ ਨਾ ਚੜ੍ਹੇ ਭਾਈ, ਘੋੜੇ ਤੇ ਚੜ੍ਹੇ ਦੂਜਾ
ਵਿਪਰ ਚੜ੍ਹੇ ਜੋ ਬੈਲ।
ਵਿਪਰ ਪੰਡਿਤ ਹੈ, ਉਹ ਬੈਲ ਵੀ ਨਾ ਚੜ੍ਹੇ, ਕਿਉਂਕਿ ਉਹਦਾ ਕੰਮ ਕੀ ਹੈ, ਰਾਮ ਰਾਮ ਜਪਣਾ, ਵਾਹਿਗੁਰੂ ਜਪਣਾ, ਧਰਮ ਗ੍ਰੰਥ ਪੜ੍ਹਨੇ, ਉਹ ਸਵਾਰੀ ਨਾ ਕਰੇ। ਕਿਉਂ, ਇਹਦਾ ਵੀ ਕਾਰਨ ਹੈ, ਉਹਨੂੰ ਘਰ ਆਵੇਗਾ। ਘੋੜੇ ਆਦਿਕ ਦੀ ਸਵਾਰੀ ਕਰੇ, ਹੋਰ ਕਿਸੇ ਦੀ ਸਵਾਰੀ ਕਰੇ, ਅਹੰਕਾਰ ਪੈਦਾ ਹੁੰਦਾ ਹੈ, ਅਤੇ ਐਸਾ ਵਿਪਰ ਅਹੰਕਾਰੀ ਨਾ ਬਣ ਜਾਵੇ। ਇਸ ਕਰਕੇ ਬੈਲ ਦੀ ਅਸਵਾਰੀ ਨਾ ਕਰੇ।
ਘੋੜ ਚੜ੍ਹੇ ਸੰਨਿਆਸਤ ਜੋ,
ਸੰਨਿਆਸਤ ਸੰਨਿਆਸੀ ਜਿਹਦੀ ਆਸਾ ਸੁੰਨ ਹੋ ਜਾਵੇ, ਸੁੰਨ ਆਸ ਕਹਿੰਦੇ ਸੰਨਿਆਸ, ਗੁਰ ਕਲਗੀਧਰ ਪਾਤਸ਼ਾਹ ਬਿਆਨ ਕਰਦੇ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜਿਹੜਾ ਸੰਨਿਆਸੀ ਬਣ ਗਿਆ ਉਹ ਘੋੜਾ ਤੇ ਘੋੜੀ ਕੀ ਚੜੇਗਾ, ਜਿਹਦੀ ਆਸਾ ਹੀ ਸੁੰਨ ਹੋ ਗਈ ਹੈ, ਉਹ ਤਾਂ ਬਿਲਕੁਲ ਜੁੜਿਆ ਹੋਇਆ ਸੰਨਿਆਸੀ। ਐਸਾ ਸੰਨਿਆਸੀ ਵੀ ਭਾਈ ਘੋੜੇ ਨਾ ਚੜੇ,
ਨਾਰੀ ਪੁਰਖ ਨਕੇਲ,
ਤੇ ਨਾਰੀ ਅਤੇ ਪੁਰਖ ਦੋਵੇਂ ਆਪਸ ਖੇਡਣ ਨਾ, ਕਿਉਂਕਿ ਖੇਡਣਾ ਭਾਵ ਕਾਮ ਦੀ ਬਿਰਤੀ ਬੁਰੀ ਹੈ, ਇਹ ਦੋਵੇਂ ਕਾਮ ਦੀ ਬਿਰਤੀ ਕਰਕੇ ਆਪਸ ਵਿੱਚ ਨਾ ਖੇਡਣ ਤਾਂ ਹੀ ਚੰਗਾ ਹੈ।
ਪੰਡਤ ਈਰਖਾਵਾਨ ਜੋ,
ਜਿਹੜਾ ਪੰਡਤ ਹੈ ਈਰਖਾਵਾਨ ਨਾ ਹੋਵੇ। ਪੰਡਤ ਨਾਮ ਕਿਸੇ ਬੋਧੀ ਵਾਲੇ ਦਾ ਨਹੀਂ, ਪੰਡਤ ਨਾਮ ਵਿਦਵਾਨ ਦਾ, ਪੰਡਾ ਪਲੱਸ ਇਤ, ਜਿਹਦੀ ਬੁੱਧੀ ਤੀਕਸ਼ਣ ਹੈ ਉਹਨੂੰ ਕਹਿੰਦੇ ਪੰਡਤ। ਐਸਾ ਵਿਦਵਾਨ ਰੱਬ ਦਾ ਪਿਆਰਾ ਕੋ ਪੜ੍ਹਿਆ ਲਿਖਿਆ ਹੈ, ਉਹ ਈਰਖਾ ਕਿਸੇ ਨਾਲ ਨਾ ਕਰੇ, ਉਹ ਸਭ ਨੂੰ ਜਾਣੇ ਕਿ ਸਭ ਆਪਣੇ ਹਨ, ਸਭ ਕੋ ਮੀਤ ਹਮ ਆਪਨ ਕੀਨਾ, ਸਭਨਾਂ ਨੂੰ ਆਪਣਾ ਬਣਾਵੇ, ਈਰਖਾ ਨਾ ਕਰੇ।
ਸ਼ੂਦਰ ਪਛ ਮੈਂ ਬਿਪਰ,
ਤੇ ਬਿਪਰ ਸ਼ੂਦਰ ਦਾ ਪਛ ਨਾ ਕਰੇ, ਇਹ ਵੀ ਰਾਜਨੀਤੀ ਹੈ। ਕਿਉਂ ਕਿ ਸ਼ੂਦਰ ਕਿਸੇ ਜਾਤੀ ਬੰਧਨ ਨੂੰ ਨਹੀਂ ਆਖਦੇ, ਜਿਹਦੀ ਬਿਰਤੀ ਨੀਚ ਹੈ ਉਹਨੂੰ ਸ਼ੂਦਰ ਆਖਦੇ। ਗੱਲ ਬਿਰਤੀ ਦੀ ਇੱਥੇ, ਜਿਹਦਾ ਜਨਮ ਸ਼ੂਦਰਾਂ ਦੇ ਘਰ ਹੋਇਆ ਉਹ ਸ਼ੂਦਰ ਨਹੀਂ, ਬਚਪਨ ਤੋਂ ਕੋਈ ਸ਼ੂਦਰ ਨਹੀਂ ਹੁੰਦਾ, ਜਿਹਦੇ ਕਰਮ ਭੈੜੇ ਤੇ ਉਹ ਸ਼ੂਦਰ ਹੈ, ਉਹ ਨੀਚ ਹੈ, ਉਹ ਚੰਡਾਲ ਹੈ। ਤੇ ਐਸਾ ਜਿਹੜਾ ਬਿਪਰ ਹੈ, ਸ੍ਰੇਸ਼ਟ ਬ੍ਰਾਹਮਣ ਹੈ, ਉਹਦਾ ਪਛ ਵੀ ਨਾ ਕਰੇ ਜਿਹੜੀ ਬਿਰਤੀ ਨੀਚ ਹੈ।
ਰਾਜਾ ਹੋਏ ਵੱਡੀ ਲੈ,
ਰਾਜਾ ਹੈ ਤੇ ਵੱਡੀ ਲੈ ਕੇ ਕਿਸੇ ਦੇ ਹੱਕ ਤੇ ਬੇਹੱਕ ਦੀ ਗੱਲ ਨਾ ਕਰੇ, ਰਿਸ਼ਵਤ ਨਾ ਲਵੇ। ਰਾਜੇ ਦਾ ਕੰਮ ਨਿਆਏ ਕਰਨਾ ਹੈ, ਉਹਦੇ ਕੋਲ ਬੜਾ ਪੈਸਾ ਹੈ, ਰਿਸ਼ਵਤ ਲਵੇਗਾ ਤੇ ਉਹਦਾ ਧਰਮ ਵੀ ਗਿਆ। ਰਾਜੇ ਨੇ ਕਿਸੇ ਤੋਂ ਰਿਸ਼ਵਤ ਨਹੀਂ ਲੈਣੀ।
ਮਤਸਰ ਗਿਆਨੀ ਬਿਪਰ,
ਮਤਸਰ ਈਰਖਾਵਾਨ, ਜਿਹੜਾ ਗਿਆਨੀ ਹੈ, ਵਿਦਵਾਨ ਹੈ, ਬਿਪਰ ਹੈ, ਪੰਡਿਤ ਹੈ, ਗੁਰੂ ਕਾ ਪਿਆਰਾ ਹੈ, ਉਹ ਈਰਖਾਵਾਨ ਨਾ ਹੋਵੇ। ਉਹ ਤਾਂ ਹਰ ਵੇਲੇ ਜਪੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਈਰਖਾ ਹੁੰਦੀ ਹੋਮੈ ਕਰਕੇ। ਪਰ ਖਾਲਸਾ ਜੀਓ, ਲਗਭਗ 99% ਜਿਹੜੇ ਵਿਦਵਾਨ ਈਰਖਾਵਾਨ ਹੁੰਦੇ ਕਿ ਮੇਰੇ ਤੋਂ ਅੱਗੇ ਕਿਉਂ ਪਹੁੰਚ ਗਿਆ, ਇਹ ਕੱਲ ਦਾ ਛੋਰਾ ਮੇਰੇ ਤੋਂ ਅੱਗੇ ਪਹੁੰਚ ਗਿਆ ਨਾ ਭਾਈ, ਉਹਦੇ ਕਰਮ ਆਪਣੇ, ਉਹ ਜਿਹੜੇ ਕਰਮ ਜੋ ਲੈ ਕੇ ਆਇਆ ਉਹਨੇ ਉੱਥੇ ਪਹੁੰਚ ਹੀ ਜਾਣਾ ਭਾਈ। ਇਸ ਕਰਕੇ ਕੋਈ ਵਿਦਵਾਨ, ਕੋਈ ਪੰਡਿਤ, ਕੋਈ ਗਿਆਨੀ ਈਰਖਾਵਾਨ ਨਾ ਹੋਵੇ, ਈਰਖਾ ਨਾ ਕਰੇ।
ਕੰਨਿਆ ਜਾਰੀ ਬਿਪਰ ਕਾਮ,
ਕੰਨਿਆ ਜਾਰੀ ਬਿਰਧ ਕਾਮ, ਕੰਨਿਆ ਦੀ ਜਿਹੜੀ ਜਵਾਨ ਕੰਨਿਆ ਹੈ ਉਸ ਨਾਲ ਕੋਈ ਸੰਬੰਧ ਨਹੀਂ ਕਰਨਾ, ਯਾਰੀ ਨਹੀਂ ਬਣਾਉਣੀ। ਬਿਰਧ ਕਾਮ, ਜਿਹੜੀ ਔਰਤ ਬਿਰਧ ਹੈ ਤੇ ਉਸ ਨਾਲ ਇਹ ਕਾਮ ਵਾਸ਼ਨਾ ਵਿਭਚਾਰ ਵੀ ਨਹੀਂ ਕਰਨਾ।
ਬਹੁ ਨਾਰੀ ਪ੍ਰਸੰਗ,
ਬਹੁ ਨਾਰੀਆਂ ਨਾਲ ਪ੍ਰਸੰਗ ਸੰਬੰਧ ਜੋੜਨਾ ਇਹ ਵੀ ਵਿਭਚਾਰ ਹੈ, ਇਹ ਵੀ ਭੈੜਾ ਹੈ।
ਵਿਆਹ ਦਾਮ ਦਾ,
ਜਿਹੜਾ ਆਪਣੀ ਬੇਟੀ ਦਾ ਵਿਆਹ ਜਾਂ ਬੇਟੇ ਦਾ ਵਿਆਹ ਪੈਸੇ ਲੈ ਕੇ ਕਰਦਾ ਹੈ ਉਹ ਵੀ ਬੁਰਾ ਹੈ। ਨਾ ਬੇਟੇ ਨੂੰ ਵੇਚਣਾ ਹੈ, ਨਾ ਬੇਟੀ ਦਾ ਦਾਜ ਦੇਣਾ ਹੈ। ਦਾਜ ਹੁੰਦਾ ਸ਼ੁਭ ਗੁਣਾਂ ਦਾ, ਮਿੱਠਾ ਬੋਲਣਾ, ਨੀਵੇਂ ਹੋ ਕੇ ਰਹਿਣਾ, ਇਹ ਸ਼ੁਭ ਗੁਣ ਜਿਹਦੇ ਪੱਲੇ ਉਸ ਬੇਟੀ ਕੋਲ ਇਹੀ ਦਾਜ ਹੈ। ਤੇ ਨਾ ਆਪਣੀ ਬੇਟੀ ਨੂੰ ਵੇਚੇ, ਨਾ ਬੇਟੇ ਨੂੰ ਵੇਚੇ, ਦਾਮ ਦੇ ਕੇ ਵਿਆਹ ਨਾ ਕਰੇ।
ਖਰ ਵੀਰਜ ਲੈ ਬੈਲ ਨਿਪੁੰਸਕ ਪੰਗ,
ਜਿਹੜੇ ਐਸੇ ਹਨ, ਖਰ ਵੀਰਜ ਜਿਹੜਾ ਖੋਤਾ ਹੈ ਉਹਦਾ ਵੀਰਜ, ਜਾਂ ਖਰ ਨਿਪੁੰਸਕ ਜਿਹੜਾ ਬੈਲ ਨਿਪੁੰਸਕ ਹੈ ਭਾਈ, ਉਹਨੂੰ ਨਿਪੁੰਸਕ ਨਾ ਕਰੇ, ਉਹਨੂੰ ਤਿਆਬਰ ਤਿਆਰ ਰਹਿਣ ਦੇਵੇ।
ਧੇਨ ਲਾਦ ਪਰ ਬਸਤਰ ਲੈ,
ਧੇਨ ਲਾਦ, ਧੇਨ ਕਹਿੰਦੇ ਗਊ ਨੂੰ, ਧੇਨੂੰ, ਗਊ ਤੇ ਕੋਈ ਸਮਾਨ ਨਾ ਲੱਦੇ, ਗਊ ਤੋਂ ਉਹਦਾ ਦੁੱਧ ਪੀਣਾ ਹੁੰਦਾ, ਦੁੱਧ ਪੀਣ ਵਾਲੀ ਦੇਣ ਵਾਲੀ ਮਾਤਾ ਹੁੰਦੀ ਹੈ। ਮਾਂ ਦੇ ਸਮਾਨ ਲੱਦੇਗਾ ਤੇ ਬੁਰਾ ਹੈ, ਇਹ ਵੀ ਨੀਤੀ ਹੈ। ਗਊ ਤੇ ਕੋਈ ਸਮਾਨ ਨਾ ਲੱਦੇ, ਅਰ ਪਰ ਬਸਤਰ ਲੈ, ਪਰਾਏ ਬਸਤਰ ਕੱਪੜੇ ਨਾ ਪਾਵੇ। ਕਿਉਂ? ਕਿ ਪਰਾਏ ਦੇ ਸਰੀਰ ਵਿਖੇ ਕੋਈ ਰੋਗ ਹੋਵੇ, ਚਮੜੀ ਦਾ ਰੋਗ, ਉਹ ਆ ਕੇ ਸਪਰਸ਼ ਕਰ ਹੀ ਜਾਂਦਾ। ਮਹਾਂਪੁਰਸ਼ ਆਖਦੇ ਭਾਈ ਕਿਸੇ ਦੇ ਆਸਨ ਤੇ ਵੀ ਨਾ ਬੈਠੋ ਬਿਨਾਂ ਪੁੱਛੇ। ਆਸਨ ਪਹਿਲਾਂ ਝਾੜੋ, ਜਾਂ ਸੌਖਾ ਤਰੀਕਾ ਹੈ ਚਾਦਰ ਬਦਲ ਲਓ, ਕਿਉਂਕਿ ਆਸਨ ਪਤਾ ਨਹੀਂ ਕਿਵੇਂ ਦਾ, ਇਹ ਹੁੰਦਾ ਇਫੈਕਟ ਪੈ ਹੀ ਜਾਂਦੇ ਹਨ। ਜਿਹਦੀ ਬਿਰਤੀ ਜੈਸੀ ਹੈ ਉਹਦੇ ਆਸਨ ਤੇ ਵੈਸੇ ਅੰਸ਼ ਆ ਹੀ ਜਾਂਦੇ ਹਨ। ਪਰਾਏ ਕੱਪੜੇ ਲੈ ਕੇ ਨਹੀਂ ਪਾਣੇ, ਤੇ ਇਹ ਵੀ ਸਿਆਣਿਆਂ ਦੀ ਕਹਾਵਤ ਹੈ, ਪਰਾਇਆ ਕੱਪੜਾ ਪਰਾਇਆ ਗਹਿਣਾ ਪਾਇਆ ਅੱਧਾ ਰੂਪ ਗਵਾਇਆ। ਇਸ ਕਰਕੇ ਪਰਾਏ ਕੱਪੜੇ ਲੈ ਕੇ ਨਹੀਂ ਪਾਣੇ।
ਉਚਿਸ਼ਟ ਭੋਗ ਕੁਲ ਰੇਤ,
ਉਚਿਸ਼ਟ ਭੋਗ, ਜੂਠਾ ਖਾਣਾ, ਉਚਿਸ਼ਟ ਜੂਠਾ ਭੋਗ ਖਾਣਾ, ਜੂਠਾ ਖਾਣਾ ਨਹੀਂ, ਸੁੱਚ ਹੋਵੇ ਤਾਂ ਸੱਚ ਪਾਈਐ। ਸੁੱਚਮ ਨਹੀਂ, ਜਿੱਥੇ ਝੂਠ ਹੈ ਤੇ ਉੱਥੇ ਤਾਂ ਫਿਰ ਝੂਠ ਆਵੇਗਾ, ਜਿੱਥੇ ਝੂਠ ਉੱਥੇ ਝੂਠ ਆਵੇਗਾ, ਆਪੇ ਆਵੇਗਾ, ਕੁਦਰਤੀ ਹੈ। ਕੁਲ ਰੀਤ, ਕੁਲਾਂ ਦੀ ਰੀਤਾਂ ਕਰਨੀ, ਕਹਿੰਦੇ ਵੀ ਸਾਡੀ ਪੁਰਾਣੀ ਰੀਤ ਹੈ ਜੀ, ਸਾਡੇ ਵੱਡਿਆਂ ਦੀ ਰੀਤ ਹੈ, ਸਾਡੇ ਜਠੇਰੇ ਹੈ, ਅਸੀਂ ਪੂਜਾ ਕਰਦੇ ਹਾਂ ਉਹਨਾਂ ਦੀ। ਭਾਈ ਕੁਲ ਰੀਤ ਮਾੜੀ ਹੈ, ਜਿਹੜੀ ਗੁਰਮਤੀ ਰੀਤੀ ਹੈ ਉਹ ਅਪਣਾਉਣੀ ਹੈ। ਕੁਲ ਰੀਤ ਨੂੰ ਤਿਆਗਣਾ ਹੈ, ਭੈੜੇ ਕਰਮ ਤਿਆਗਣੇ ਹਨ।
ਜੀਵ ਜੀਵ ਕਾ ਆਪ ਹਰੇ,
ਕਿਸੇ ਜੀਵ ਦੀ ਜੀਵਕਾ ਹਰਣੀ, ਕਿਸੇ ਦਾ ਹੱਕ ਮਾਰਨਾ, ਕਿਸੇ ਦੀ ਚੁਗਲੀ ਕਰਕੇ ਉਹਦਾ ਕੰਮ ਵਿਗਾੜਨਾ, ਇਹ ਵੀ ਬੁਰਾ ਹੈ।
ਚੁਗਲੀ ਤੋੜੇ ਪ੍ਰੀਤ,
ਤੇ ਚੁਗਲੀ ਕਰਕੇ ਦੋਵਾਂ ਦਾ ਪਿਆਰ ਤੋੜਨਾ। ਆਖੋ ਸਤਨਾਮ, ਦੋ ਮਿੱਤਰ ਬੜੇ ਵਧੀਆ ਹੋਣ ਤੇ ਇੱਕ ਨੂੰ ਚੁਗਲੀ ਕਰ ਦੇਣੀ, ਦੇਖ ਉਹ ਤੇਰਾ ਮਿੱਤਰ ਤਾਂ ਬੜਾ ਭੈੜਾ ਹੈ, ਤੇਰੇ ਪ੍ਰਥਾਏ ਇਹ ਗੱਲਾਂ ਕਰਦਾ। ਚੁਗਲੀ ਕਰਕੇ ਦੋਵਾਂ ਦਾ ਸੰਬੰਧ ਤੋੜਨਾ, ਦੋਸਤੀ ਤੋੜਨੀ ਦੋਵਾਂ ਦੀ, ਉਹ ਚੁਗਲੀ ਕਰਨੀ ਬੁਰੀ ਹੈ।
ਇੱਕ ਜੀਵਨ ਇਹ ਪਾਪ ਹੈ, ਸੁਰਗ ਨਾ ਲੈ ਕੇ ਕਾਲ।
ਖਾਲਸਾ ਜੀ, ਇਹ ਸਾਰੇ ਕਰਮ ਜੋ ਉੱਪਰ ਦੱਸੇ ਹਨ, ਜਿਹੜਾ ਇਹ ਕੰਮ ਕਰਦਾ ਹੈ ਉਹਦੇ ਜੀਵਨ ਨੂੰ ਧਿਕਾਰ ਹੈ, ਉਹ ਨਰਕਾਂ ਨੂੰ ਜਾਵੇਗਾ, ਸੁਰਗ ਨੂੰ ਨਹੀਂ ਜਾਵੇਗਾ। ਉਹਨੇ ਹਮੇਸ਼ਾ ਨਰਕਾਂ ਵਿਖੇ ਗੋਤੇ ਖਾਣੇ। ਇਸ ਉਸ ਲਈ ਦੁਨੀਆਂ ਵੀ ਨਰਕ ਹੈ, ਇਹ ਦੁਨੀਆਂ ਵੀ ਇੱਥੇ ਵੀ ਨਰਕ ਹੈ ਤੇ ਅਗਾਂਹ ਵੀ ਨਰਕ ਹੈ, ਉਹ ਸੁੱਖ ਨਹੀਂ ਭੋਗੇਗਾ।
ਸਿਦਕ ਛੋਰ ਗੁਰ ਪਛਨ ਹੱਥ,
ਜਿਹੜਾ ਆਪਣਾ ਸਿਦਕ ਛੱਡ ਦੇਵੇ। ਸਿਦਕ ਛੋੜ, ਅੱਗੇ ਪੜੋ ਜੀ,
ਸਿਦਕ ਛੋੜ ਗੁਰ ਬਚਨ ਹੱਥ, ਦੁੱਖ ਅਰੰਗਣੇ ਭਾਲ।
ਜਿਹੜਾ ਆਪਣਾ ਸਿਦਕ ਛੱਡ ਦੇਵੇ, ਗੁਰੂ ਦੇ ਬਚਨਾਂ ਤੋਂ ਦੂਰ ਹੋ ਜਾਵੇ ਭਾਈ, ਉਹਦੇ ਸੀਸ ਤੇ ਅਣਗਣੇ ਬੇਗਿਣਤ ਅਣਗਿਣਤ ਦੋਸ਼ ਲੱਗਦੇ ਹਨ, ਪਾਪ ਲੱਗਦੇ ਹਨ।
ਦਸ ਕਰਮਨ ਕੇ ਸਾਲਸੇ ਕਾਇਆ ਮਨ ਅਰਬਾਚ,
ਜਿਹੜਾ ਕੋਈ ਗੁਰੂ ਕਾ ਪਿਆਰਾ ਹੈ, ਕੋਈ ਵਿਅਕਤੀ ਹੈ, ਕੋਈ ਮਨੁੱਖ ਹੈ, ਚੰਗਾ ਇਨਸਾਨ ਹੈ, ਦਸ ਕਰਮਾਂ ਨੂੰ ਛੱਡ ਦੇਵੇ, ਉਹਦਾ ਤਿਆਗੀ ਬਣ ਜਾਵੇ। ਉਹ ਕਿਹੜੇ ਕਿਹੜੇ? ਮਨ, ਬਚਨ ਅਤੇ ਕਰਮ, ਤਿੰਨਾਂ ਕਰਕੇ ਜਿਹੜੇ ਇਹ ਤਿੰਨ ਕਰਮ ਹਨ, ਮਨ, ਬਚਨ, ਕਰਮ, ਦਸ ਕਰਮ ਇਹਨਾਂ ਦੇ ਬਣਦੇ ਹਨ। ਉਹਨਾਂ ਨੂੰ ਸਭ ਨੂੰ ਤਿਆਗਦੇ ਕਿਹੜੇ ਕਿਹੜੇ ਹਨ?
ਚਾਰ ਬਰਨ ਮੈਂ ਸਾਧ ਸੂ ਜਮ ਗ੍ਰਹਿ ਜਾਏ ਨਾ ਸਾਚ।
ਉਹ ਦਸ ਕਰਮ ਦੱਸਣਗੇ ਹੁਣ, ਜਿਹੜਾ ਨਾ ਕਰੇ ਉਹਨਾਂ ਦਸ ਕਰਮਾਂ ਨੂੰ, ਉਹ ਕਿਸੇ ਵਰਣ ਵਿੱਚ ਹੈ, ਭਾਵੇਂ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਉਹ ਮਹਾਤਮਾ ਹੀ ਹੈ, ਉਹ ਸਾਧੂ ਹੀ ਹੈ, ਉਹਦੇ ਚਰਨ ਪੂਜੀਏ ਜਿਹੜਾ ਇਹ ਦਸ ਕਰਮ ਨਹੀਂ ਕਰਦਾ।
ਹਿੰਸਾ ਪਰ ਤ੍ਰਿਆ ਪਰ ਦਰਬ ਤੀਨ ਤਜੈ ਇਹ ਦੇ।
ਸਰੀਰ ਦੇ ਕਰਮ ਹਨ ਹਿੰਸਾ ਕਰਨੀ, ਪਰ ਤ੍ਰੈ ਪਰਾਈ ਇਸਤਰੀ ਤੇ ਪਰ ਦਰਬ, ਇਹ ਸਰੀਰ ਦੇ ਕਰਮ। ਕਿਸੇ ਨੂੰ ਮਾਰਨਾ ਬਿਨਾਂ ਗੱਲ ਤੋਂ ਮਾਰ ਦੇਣਾ, ਥੱਪੜ ਮਾਰਨੇ, ਚੰਡ ਮਾਰਨੀ, ਡਾਂਗ ਮਾਰਨੀ, ਕਿਰਪਾਨ ਮਾਰਨੀ ਬਿਨਾਂ ਗੱਲ ਤੋਂ, ਉਹ ਤਾਂ ਗਲਤ ਹੈ ਨਾ। ਉਹ ਹਿੰਸਾ ਕਰਨੀ ਇਹ ਸਰੀਰ ਦਾ ਕੰਮ ਹੈ। ਸਰੀਰ ਕਰਕੇ ਵਿਵਚਾਰ ਕਰਨਾ, ਪਰਤਰੀਆ ਦਾ ਸੰਗ ਕਰਨਾ ਬੁਰਾ ਹੈ। ਅਤੇ ਸਰੀਰ ਕਰਕੇ ਭਾਈ ਕੋਈ ਚੋਰੀ ਕਰਨੀ, ਕਿਸੇ ਦਾ ਹੱਕ ਮਾਰਨਾ, ਉਹ ਵੀ ਬੁਰਾ ਹੈ।
ਬੁਰਾ ਨ ਚਿਤਵੈ ਆਨਕਾ ਸਤ ਵਸਤ ਨੈ ਕੇ।
ਹੁਣ ਆ ਗਏ ਮਨ ਕਰਕੇ, ਮਨ ਕਰਕੇ ਕਿਸੇ ਦਾ ਬੁਰਾ ਨਾ ਚਿਤਵੇ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਉਹ ਭਰਾਵਾ ਪਰਾਏ ਦਾ ਬੁਰਾ ਕਿਉਂ ਕਰਦਾ ਪਿਆ? ਆਪਣੇ ਵੱਲ ਦੇਖ। ਆਪਣੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ। ਗੁਰਸਿੱਖਾ ਕਿਸੇ ਦਾ ਬੁਰਾ ਨਾ ਕਰ, ਬਸ ਆਪਣੇ ਵੱਲ ਸਿਮਰਨ ਕਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਸੀਂ ਦੂਜੇ ਵੱਲ ਜ਼ਿਆਦਾ ਨਿਗਾਹ ਰੱਖਦੇ ਹਾਂ ਵੀ ਇਤਨਾ ਵੱਡਾ ਅਮੀਰ ਕਿਉਂ ਬਣ ਗਿਆ, ਅਫਸਰ ਕਿਉਂ ਬਣ ਗਿਆ, ਇਤਨਾ ਮਾਲਕਦਮ ਕਿਉਂ ਆ ਗਿਆ। ਭਾਈ ਉਹਦੀ ਮਿਹਨਤ ਹੈ। ਪਰਾਏ ਦਾ ਬੁਰਾ ਚੇਤੇ ਨਹੀਂ ਰੱਖਣਾ। ਦੂਜਾ ਬਚਨ ਬਿਆਨ ਕਰਦੇ ਕਿ ਪਰ ਕਾ ਬੁਰਾ, ਬੁਰਾ ਨਾ ਚਿਤਵੈ ਆਨ ਕਾ ਅਸਤ ਵਸਤ। ਅਸਤ ਕਹਿੰਦੇ ਝੂਠੀ ਵਸਤ, ਝੂਠ ਬੋਲਣਾ ਅਸਤ, ਝੂਠ ਸੱਤ ਨਾ ਹੋਵੇ, ਅਸਤ ਝੂਠ ਵੀ ਨਾ ਬੋਲੇ, ਕਿਉਂਕਿ ਝੂਠ ਬੋਲਣਾ ਵੀ ਮਨ ਕਰਕੇ, ਝੂਠ ਵੀ ਨਾ ਬੋਲੇ, ਇਹ ਵੀ ਰਾਜਨੀਤੀ ਹੈ।
ਪਰ ਨਾਰੀ ਚਿੰਤਾ ਤਜੈ ਤੀਨ ਮਨ ਸੀ ਤਿਆਗ।
ਦੋ ਪਹਿਲਾਂ ਹੋ ਗਏ, ਤੀਜਾ ਹੁਣ ਆ ਗਿਆ। ਮਨ ਕਰਕੇ ਪਰਾਈ ਇਸਤਰੀ ਦਾ ਉਹਦੇ ਬਾਰੇ ਕੋਈ ਵਿਚਾਰ ਕਰਨਾ, ਉਹ ਵਿਚਾਰ ਛੱਡ ਦੇਵੇ, ਉਹ ਚਿੰਤਾ ਛੱਡ ਦੇਵੇ, ਉਹ ਮਨ ਕਰਕੇ ਛੱਡ ਦੇਵੇ। ਪਹਿਲਾਂ ਦੱਸਿਆ ਸਰੀਰ ਕਰਕੇ, ਸਰੀਰ ਕਰਕੇ ਵੀ ਨਾ ਕਰੇ ਤੇ ਮਨ ਕਰਕੇ ਵੀ ਨਾ ਵਿਚਾਰ ਕਰੇ। ਇਹ ਕਾਮ ਅੱਠ ਤਰ੍ਹਾਂ ਦਾ ਹੁੰਦਾ, ਅੱਗੇ ਆਵੇਗਾ। ਅੱਗੇ ਜਦੋਂ ਮੈਦਾਨ ਦੇ ਪ੍ਰਵਚਨ ਆਉਣੇ ਹਨ 10-12 ਅਧਿਆਏ ਬਾਅਦ, ਤੇ ਉਦੋਂ ਇਹ ਅੱਠ ਤਰ੍ਹਾਂ ਦਾ ਕਾਮ ਦੱਸਣਗੇ ਕਿ ਨਾ ਸੋਚਣਾ, ਨਾ ਵੇਖਣਾ, ਨਾ ਸੰਗ ਕਰਨਾ, ਨਾ ਗੱਲਾਂ ਕਰਨੀਆਂ, ਨਾ ਇਕਾਂਤ 'ਚ ਬਹਿ ਕੇ ਉਹਨਾਂ ਬਾਰੇ ਹੋਰ ਬਾਤਾਂ ਕਰਨੀਆਂ, ਉਹ ਨਹੀਂ ਕਰਨਾ। ਇਹ ਅੱਠ ਤਰ੍ਹਾਂ ਦਾ ਕਾਮ ਨਾ ਸਰੀਰ ਕਰਕੇ, ਨਾ ਮਨ ਕਰਕੇ, ਉਹ ਵੀ ਨਾ ਕਰੇ। ਇਹ ਤਿੰਨ ਮਾਨਸੀ ਤਿਆਗ ਹਨ।
ਪਰੁਖ ਅਤ ਸਾਲਾਗਨੈ।
ਪਰੁਖ, ਪਰੁਖ ਦਾ ਅਰਥ ਹੈ ਭਾਈ ਰੁੱਖ ਤੋਂ ਬਗੈਰ ਨਾ ਬੋਲੇ। ਰੁੱਖ ਕਹਿੰਦੇ ਮਿੱਠਾ ਬੋਲਣਾ, ਤੇ ਪਰੁੱਖ ਘੋੜਾ ਬੋਲਣਾ, ਕਠੋਰ ਨਾ ਬੋਲੇ। ਫਰੀਦਾ ਜੇ ਤੋ ਪ੍ਰਿਆ ਦੀ ਸਿੱਖ, ਜੇ ਤੈਨੂੰ ਰੱਬ ਦੇ ਮਿਲਣ ਦੀ ਤਾਂਘ ਹੈ ਤਾਂ ਫਿਰ ਕੀ ਕਰ। ਹਿਆਓ ਨਾ ਠਾਹੇ ਕਹੀ ਦਾ, ਕਿਸੇ ਦਾ ਹਿਰਦਾ ਨਾ ਦੁਖਾ। ਜੁਬਾਨ ਕਰਕੇ ਕਿਸੇ ਦੇ ਹਿਰਦੇ ਨੂੰ ਦੁਖਾ ਨਾ, ਭੈੜੇ ਬਚਨ ਨਾ ਬੋਲ, ਪਰੁੱਖ ਨਾ ਬੋਲ। ਦੂਜਾ ਹੈ ਭਾਈ ਅਸਤ, ਝੂਠ ਵੀ ਨਾ ਬੋਲ, ਮੂੰਹ ਕਰਕੇ ਝੂਠ ਨਾ ਬੋਲ। ਤੀਜਾ ਹੈ ਸਲਾਗ ਨਹਿ, ਸਲਾਘਾ ਨਹੀਂ ਭਾਵ ਨਿੰਦਾ। ਜੁਬਾਨ ਕਰਕੇ ਨਿੰਦਾ ਨਾ ਕਰ ਭਾਈ ਕਿਸੇ ਦੀ।
ਅਰਿਤ ਮੰਦ ਤਜ ਵਾਗ।
ਜਿਹੜੇ ਬਚਨ ਐਵੇਂ ਬਕਵਾਸ ਕਰੀ ਜਾਣਾ, ਬੜਬੜ ਬੋਲੀ ਜਾਣਾ, ਤੇ ਉਹ ਬਚਨ ਦੁਖਦਾਈ ਵੀ ਨਾ ਬੋਲ, ਉਹ ਵੀ ਚੰਗਾ ਹੈ।
ਪਿੱਛੇ ਭੂਲਾ ਬਖਸ਼ੀਐ ਸਦਾ ਕਰੈ ਦ੍ਰਿੜ ਮੂੜ।
10 ਕਰਮ ਹੋ ਗਏ, 3 ਸਰੀਰ ਦੇ, 3 ਮਨ ਦੇ, ਤੇ 4 ਤੁਸਾਂ ਨੇ ਹੁਣ ਸੁਣੇ ਹਨ, ਉਹ ਜ਼ੁਬਾਨ ਦੇ। 10 ਕਰਮ ਜਿਹੜਾ ਕਰਕੇ ਆਪਣੀ ਗਲਤੀ ਮੰਨ ਲਵੇ ਕਿ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ ਹੈ, ਇਹਨੂੰ ਮਾਫ ਕਰ ਦਿਓ। 5 ਪਿਆਰਿਆਂ ਤੋਂ ਤਨਖਾਹ ਲਗਾਵੇ ਕਿ 5 ਪਿਆਰੇ ਸਾਹਿਬਾਨ ਜੀ, ਗੁਰੂ ਰੂਪ ਜੀ, ਮੇਰੇ ਤੋਂ ਇਹ ਬੱਜਰ ਕੁਰਹਿਤ ਹੋਈ ਸੀ, ਤੁਸੀਂ ਇਹਨੂੰ ਮਾਫ ਕਰ ਦਿਓ, ਮੈਨੂੰ ਤਨਖਾਹ ਲਾ ਦਿਓ। ਤੇ ਜਿਹੜਾ ਭੁੱਲ ਕਰਕੇ ਆ ਕੇ ਗਲਤੀ ਮੰਨ ਲਵੇ ਉਹ ਬਖਸ਼ਿਆ ਜਾਂਦਾ ਹੈ, ਜਿਹੜਾ ਗਲਤੀ ਵੀ ਨਾ ਮੰਨੇ, ਪੰਜਾਂ ਪਿਆਰਿਆਂ ਕੋਲ ਆਵੇ ਵੀ ਨਾ, ਅਰਦਾਸ ਵੀ ਨਾ ਕਰਾਵੇ, ਉਹ ਕਾਹਦਾ ਬਖਸ਼ਿਆ ਜਾਵੇਗਾ?
ਕਹਿਣੀ ਤੇ ਰਹਿਣੀ ਸਦਾ ਸ਼੍ਰੀ ਗੁਰ ਬਖਸ਼ੀ ਗੁਰ
ਸਤਨਾਮ ਸ੍ਰੀ ਵਾਹਿ। ਕਹਿਣੀ ਤੋਂ ਰਹਿਣੀ ਚੰਗੀ ਏ। ਜ਼ਿਆਦਾਤਰ ਅਸੀਂ ਤੁਸੀਂ ਬੜੀਆਂ ਗੱਲਾਂ ਕਹਿੰਦੇ ਹਾਂ, ਭਾਈ ਇਹ ਵੀ ਕਰ ਲਓ, ਇਹ ਵੀ ਕਰ ਲਓ, ਇਹ ਵੀ ਕਰ ਲਓ, ਪਰ ਕਹਿਣਾ ਸੌਖਾ ਹੈ, ਰਹਿਣਾ ਔਖਾ ਹੈ। ਉਹਨੂੰ ਕਮਾਉਣਾ ਅਮਲੀ ਜੀਵਨ, ਅਮਲੀ ਜੀਵਨ ਜਦ ਤੱਕ ਨਹੀਂ ਬਣੇਗਾ, ਸਾਡੀ ਕਹਿਣੀ ਕਿਸੇ ਬਰਾਬਰ ਨਹੀਂ। ਕਈ ਜਾਣੇ ਆ, ਆਪ ਤਾਂ ਕੁਛ ਕਰਦੇ ਨਹੀਂ। ਗੁਰੂ ਨਾਨਕ ਮਹਾਰਾਜ ਜੀ ਨੇ ਪਹਿਲਾਂ ਆਪ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਪਹਿਲਾਂ ਆਪ ਤਪੱਸਿਆ ਕੀਤੀ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸੋ ਬਣਾਈ। ਤਪੱਸਿਆ ਕੀਤੀ, ਸਾਧਨਾ ਕੀਤੀ, ਫਿਰ ਆਖਿਆ ਭਾਈ ਨਾਮ ਜਪੋ, ਸਭ ਨਾਮ ਜਪਣ ਲੱਗੇ। ਪ੍ਰਿਥਮੈ ਮਨ ਪਰ ਬੁੱਧ ਆਪਣਾ ਪਾਛੈ ਅਵਰ ਰਿਝਾਵੈ। ਇਸ ਤਰ੍ਹਾਂ ਭਾਈ ਕਹਿਣੀ ਤੋਂ ਚੰਗਾ ਰਹਿਣੀ ਹੈ, ਜਿਹੜਾ ਰਹਿਣੀ ਰਹਿ ਸੋਈ ਸਿਕ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਐਸਾ ਰਹਿਣੀ ਬਹਿਣੀ ਦਾ ਧਾਰਨੀ ਹੋਵੇ, ਕਹਿਣੀ ਤੇ ਰਹਿਣੀ ਸਦਾ ਸ੍ਰੀ ਗੁਰ ਬਖਸ਼ੀ ਗੂੜ। ਇਹ ਸਤਿਗੁਰ ਦੀ ਗੁੜਤੀ ਹੈ ਭਾਈ, ਸਤਿਗੁਰ ਨੇ ਆਮ ਬਖਸ਼ੀ ਹੈ।
ਨਾਮ ਜਪਨ ਦ੍ਰਿੜ ਸਾਧਨਾ ਸਿੱਖ ਹਮਾਰਾ ਤੁਵੇ।
ਗੁਰ ਪਾਤਸ਼ਾਹ ਆਖਦੇ ਸਾਡਾ ਸਿੱਖ ਕਿਹੜਾ ਹੈ? ਜਿਹੜਾ ਨਾਮ ਜਪਦਾ ਹੈ, ਵਾਹਿਗੁਰੂ 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 ਜਪਦਾ, ਉਹ ਜ਼ਰੂਰੀ ਹੈ। ਦ੍ਰਿੜ ਸਾਧਨਾ, ਸਾਧਨਾ ਵੀ ਕਰੇ। ਅੱਜ ਸਾਡੇ ਖਾਲਸੇ ਪੰਥ ਤੋਂ ਸਾਧਨਾ ਦੂਰ ਹੋ ਰਹੀ ਹੈ। ਕਈ ਇਹ ਵੀ ਕਹਿਣ ਲੱਗੇ ਵੀ ਇਹ ਤਾਂ ਵੈਸੇ ਪਖੰਡ ਕਰੀ ਜਾਂਦੇ, ਸਾਧਨਾ ਸਾਡਾ ਕਰਮ ਨਹੀਂ। ਭਾਈ ਕਿਹਦਾ ਕਰਮ ਹੈ ਉਹ? ਸਾਧਨਾ ਕਰਮ ਨਾਮ ਜਪਣਾ, ਧਿਆਨ ਲਗਾਉਣਾ, ਵਾਹਿਗੁਰੂ ਵਾਹਿਗੁਰੂ ਜਪਣਾ, ਸੁਰਤੀ ਜੋੜਨੀ ਸ਼ਬਦ ਨਾਲ, ਉਹ ਕਿਹਦਾ ਕਰਮ ਹੈ? ਬ੍ਰਾਹਮਣ ਦਾ ਕਰਮ ਹੈ ਕੋਈ? ਖੱਤਰੀ ਦਾ ਕਰਮ ਹੈ? ਇਨਸਾਨ ਦਾ ਕਰਮ ਹੈ। ਇਨਸਾਨ ਕੋਈ ਬ੍ਰਾਹਮਣ ਖੱਤਰੀ ਨਹੀਂ ਹੁੰਦਾ, ਇਨਸਾਨ ਤੇ ਇਨਸਾਨ ਹੀ ਹੁੰਦਾ। ਬਾਕੀ ਵੰਡਾ ਅਸਾਂ ਨੇ ਪਾਈਆਂ, ਇਹ ਬ੍ਰਾਹਮਣ ਹੈ ਖੱਤਰੀ ਹੈ। ਸਾਧਨਾ ਕਰਨੀ ਇੱਕ ਬੰਦੇ ਦਾ ਆਪਣਾ ਕਰਮ ਹੈ। ਗੁਰੂ ਕਾ ਸਿੱਖ ਸਾਧਨਾ ਕਰੇ, ਨਾਮ ਜਪੇ, ਅੰਮ੍ਰਿਤ ਵੇਲੇ ਉੱਠ ਕੇ 4-5 ਮਿੰਟ ਰੋਜ਼ ਵਾਹਿਗੁਰੂ 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 ਜਪੇ, ਇਹ ਜ਼ਰੂਰੀ ਹੈ। ਧਿਆਨ ਸਾਧਨਾ ਜ਼ਰੂਰੀ ਹੈ, ਜਦ ਤੱਕ ਇਹ ਨਹੀਂ ਤਾਂ ਤੱਕ ਸੁਰਤੀ ਨਹੀਂ ਕਾਗਰ ਹੁੰਦੀ। ਇਸ ਕਰਕੇ ਭਾਈ 2-4 ਮਿੰਟ ਰੋਜ਼ ਅੰਮ੍ਰਿਤ ਵੇਲੇ ਜਾਗ ਕੇ, ਜਾਂ ਦਿਨੇ ਜਦੋਂ ਮਰਜ਼ੀ ਕਰੋ, ਕਰੋ ਤਾਂ ਸਹੀ, ਪਰ ਕਰਦੇ ਨਹੀਂ। ਸੁਣ ਲਿਆ ਤਾਂ ਇੱਧਰੋਂ ਕੱਢਤਾ ਭਾਈ, ਤੱਪੜ ਝਾੜ ਕੇ ਚਲੇ ਜਾਣਾ, ਗੱਲ ਬਣਨੀ ਨਹੀਂ। ਫਿਰ ਗੱਲ ਬਣਾਉਣੀ ਹੈ, ਗੁਰੂ ਕਾ ਸਿੱਖ ਬਣਨਾ ਹੈ ਤੇ ਧਿਆਨ ਸਾਧਨਾ ਨਾਮ ਜਪਣਾ ਜ਼ਰੂਰੀ ਹੈ।
ਤਰਨੇ ਉਪਾਵ ਤਾਏ ਕੇ ਡੁਬਨ ਕਹਿ ਨਾ ਕੋਏ।
ਉਪਾਵ ਤਾਂ ਇਹ ਕਹੇ, ਇਹ ਸਭ ਤਰਨ ਦੇ ਉਪਾਵ ਹਨ, ਡੁੱਬਣ ਦੇ ਉਪਾਵ ਨਹੀਂ। ਡੋਬਣਗੇ ਨਹੀਂ, ਨਰਕਾਂ ਵਿਖੇ ਗੋਤੇ ਨਹੀਂ ਖਵਾਣਗੇ। ਜਿਹੜੀ ਸਾਧਨਾ ਕਰਨੀ ਭਾਈ, ਆਪ ਤਾਂ ਜਪੇਗਾ, ਕਈਆਂ ਨੂੰ ਜਪਾਵੇਗਾ, ਕਈਆਂ ਨੂੰ ਤਾਰੇਗਾ। ਸਗਲੇ ਕੁੱਲ ਤਾਰੇ, ਆਪਣੀਆਂ ਕੁਲਾਂ ਨੂੰ ਤਾਰੇਗਾ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਈ ਨਾਲ ਤਰ ਜਾਣਗੇ, ਪਰ ਸਾਧਨਾ ਜ਼ਰੂਰੀ ਹੈ। ਇਸ ਕਰਕੇ ਆਪ ਤਰੇਗਾ, ਡੁੱਬੇਗਾ ਨਹੀਂ, ਇਹ ਸਾਧਨਾ ਤਰਨ ਦੀ ਸਾਧਨਾ ਹੈ।
ਸਮਤਾ ਨਮਤਾ ਬੰਕਤਾ ਸਿਰਕ ਸਾਬਤੀ ਜਾਏ।
ਹੁਣ ਸਤਿਗੁਰੂ ਜੀ ਬਿਆਨ ਕਰਦੇ ਖਾਲਸਾ ਜੀ, ਉਹ ਸਮਤਾ ਬਿਲਕੁਲ ਸਮਾਨ ਬਿਰਤੀ, ਸਰਲਤਾ ਹੋਵੇ, ਚੰਚਲ ਨਾ ਹੋਵੇ, ਨਿਮਰਤਾ ਹੋਵੇ, ਜਿਹਦੇ ਅੰਦਰ ਇਹ ਗੁਣ ਹੈ ਕਿ ਬਿਲਕੁਲ ਸਰਲ ਹੋਵੇ, ਜੋ ਹੈ ਜੀਓ ਨਿਰਮਲ, ਬਾਹਰ ਉਹ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀਂ, ਮਨਸਾ ਸੱਚ ਸਮਾਣੀ, ਬਿਲਕੁਲ ਬਰਾਬਰ। ਨਿਮਰਤਾ ਵੀ ਹੋਵੇ, ਵੀ ਇਹ ਵੀ ਨਹੀਂ ਹੰਕਾਰ ਬਹੁਤ ਆ ਜਾਵੇ, ਨੀਵਾ ਵੀ ਹੋਵੇ, ਤੇ ਫਿਰ ਇਸ ਤਰ੍ਹਾਂ ਰਵੇ ਜਿਵੇਂ ਸਭ ਨਾਲ ਗਲਵਕੜੀ ਪਾ ਕੇ ਰੱਖੀ, ਵੀ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭ ਸਭਨਾ ਕੇ ਸਾਜਨ, ਇਸ ਤਰ੍ਹਾਂ ਬਣ ਕੇ ਰਵੇ। ਸਿਦਕ ਸਾਬਤੀ ਜਾਹੇ, ਜਿਹਦਾ ਸਿਦਕ ਜਿਹਦਾ ਭਰੋਸਾ ਗੁਰੂ ਤੇ ਸਾਬਤ ਹੈ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਇਸ ਤਰ੍ਹਾਂ ਜਿਹੜਾ ਗੁਰੂ ਕਾ ਪਿਆਰਾ ਹੈ।
ਸੋ ਮੇਰਾ ਨਿਤ ਮਿਲਿਓ ਮੋਏ, ਮਨ ਤਨ ਮੋਏ ਤਿਸ ਆਏ।
ਉਹ ਮੇਰਾ ਤੇ ਮੈਂ ਉਹਦਾ, ਉਹ ਮੈਨੂੰ ਆ ਕੇ ਰੋਜ਼ ਹੀ ਮਿਲਿਆ ਰਹਿੰਦਾ। ਜਿਹਦਾ ਸਿਦਕ ਸਾਬਤ ਹੈ ਉਹ ਮੇਰਾ ਹੀ ਹੈ, ਤੇ ਹਰ ਵੇਲੇ ਮੈਂ ਉਹਦੇ ਸੰਗ ਰਵਾਂਗਾ ਖਾਲਸਾ ਜੀਓ, ਤੇ ਮੇਰੇ ਤੋਂ ਦੂਰ ਕਦੀ ਨਹੀਂ ਹੋਵੇਗਾ। ਮਨ ਕਰਕੇ ਤਨ ਕਰਕੇ ਉਹ ਮੇਰੇ ਅੰਦਰ ਸਮਾਇਆ ਰਵੇਗਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੋ ਨਿਵਾਸ। ਇਸ ਤਰ੍ਹਾਂ ਭਾਈ ਤਿਆਰ ਬਰ ਤਿਆਰ ਰਵੇ।
ਮਰਨੇ ਕਾ ਸੈਸਾ ਨੇ ਜੀਵ ਨਾ ਲੀਨਾ ਨਾਮ।
ਅੱਜ ਕੱਲ ਹੁੰਦਾ ਕੀ ਹੈ, ਸਵੇਰੇ ਸਵੇਰੇ ਕਥਾ ਸੁਣਾ ਦੋ ਕਿਸੇ ਨੂੰ ਮਰਨ ਦੀ, ਬਸ ਗਿਆਨੀ ਜੀ ਇਸ ਤਰ੍ਹਾਂ ਹੀ ਸੁਣਾਈ ਜਾਂਦੇ। ਮੁੱਖ ਵਾਕ ਕੋਈ ਵੈਰਾਗ ਵਾਲਾ ਸਵੇਰੇ ਸਵੇਰੇ ਮਰਨ ਦਾ ਆ ਜੇ, ਇਹ ਤਾਂ ਮੁੱਖ ਵਾਕ ਚੰਗਾ ਨਹੀਂ ਹੈ, ਦੁਬਾਰਾ ਲਓ ਜੀ। ਉਹ ਭਾਈ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਧਰਮ ਦਾ ਮਾਰਗ ਸ਼ੁਰੂ ਇੱਥੋਂ ਹੁੰਦਾ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਿਹੜਾ ਮਰਨ ਤੋਂ ਡਰਦਾ ਹੈ ਉਹ ਧਾਰਮਿਕ ਕਾਹਦਾ, ਪੰਜਾਂ ਪਿਆਰਿਆਂ ਤੋਂ ਅਮਰ ਦੀ ਦਾਤ ਤਾਂ ਲਈ ਹੈ, ਲਗਭਗ ਕਈਆਂ ਨੇ ਲੈ ਲਈ ਹੋਣੀ, ਕਈ ਲੈਣ ਨੂੰ ਤਿਆਰ ਵੀ ਹਨ, ਪਰ ਉਹ ਦਾਤ ਲੈਣ ਦਾ ਭਾਵ ਕਿ ਸੀਸ ਤਲੀ ਦੇ ਧਰਨਾ, ਮਰਨਾ ਕਬੂਲ ਦਾਤ ਲੈਣਾ ਹੈ, ਮਰ ਤੁਹਾਡਾ ਸੀਸ ਹੈ ਜਦੋਂ ਮਰਜ਼ੀ ਲੈ ਸਕਦੇ ਹੋ। ਉਹ ਮਰਨਾ ਕਬੂਲ ਕਰ ਲਿਆ ਤੇ ਧਰਮ ਵਿਖੇ ਪ੍ਰਵੇਸ਼ ਕਰ ਗਏ, ਗੁਰੂ ਜੀ ਗਲੀ ਵਿਖੇ ਤੁਰ ਪਏ। ਖੰਨਿਓ ਤਿੱਖੀ ਵਾਲੋ ਨਿੱਕੀ, ਇਤਨੀ ਬਰੀਕ ਸਿੱਖੀ ਹੈ, ਉੱਥੋਂ ਲੰਘਣਾ ਹੈ ਉੱਥੇ ਹੋਮੈ ਨਹੀਂ ਰਹਿੰਦੀ, ਫਿਰ ਹੋਮੈ ਹੈ ਤੇ ਮਰਨਾ ਨਹੀਂ, ਜਿੱਥੇ ਮਰਨਾ ਹੈ ਉੱਥੇ ਹੋਮੈ ਰਹਿੰਦੀ ਨਹੀਂ। ਮਰਨਾ ਤੂੰ ਹੈ ਤੇ ਹੋਮੈ ਮੈਂ ਵਾਂ, ਮੈਂ ਨਹੀਂ ਮਰਨਾ। ਇਸ ਕਰਕੇ ਜਿਹਨੇ ਜਿਉਂਦੇ ਜੀ ਮਰਨਾ ਕਬੂਲ ਨਹੀਂ ਕੀਤਾ ਤੇ ਉਹਦਾ ਕੋਈ ਜੀਵਨ ਵੀ ਨਹੀਂ, ਧਿਕਾਰ ਹੈ। ਸਤਿਗੁਰੂ ਜੀ ਬਿਆਨ ਕਰਦੇ, ਮਰਨੇ ਕਾ ਸਹਿਸਾ ਨਹੀਂ, ਜਿਹਨੂੰ ਮਰਨ ਦਾ ਕੁਝ ਚਿੰਤਾ ਹੀ ਨਹੀਂ, ਮਰਨ ਦਾ ਖਿਆਲ ਹੀ ਨਹੀਂ, ਜੀਵ ਨਾ ਲੀਨਾ ਨਾਮ, ਤੇ ਜਿਹੜਾ ਜਿਉਂਦੇ ਜੀ ਨਾਮ ਨਹੀਂ ਲੈਂਦਾ, ਹਰ ਵੇਲੇ ਕੁਸੰਗ ਕਰਦਾ ਹੈ, ਭੈੜਾ ਸੰਗ ਕਰਦਾ ਹੈ।
ਸਭੀ ਦੁੱਖ ਸੰਸਕਤ ਮੈਂ ਮੋਹੇ ਬਿਗਾਰਾ ਕਾ,
ਸਭੀ ਦੁੱਖ ਸੰਸਕਤ ਮਹਿ ਮੋਹੇ, ਇਹਦੇ ਦੋ ਵਿਸ਼ਰਾਮ ਆਣਗੇ, ਧਿਆਨ ਰੱਖਣਾ। ਸਭੀ ਦੁੱਖ ਸੰਸਕਤ ਮਹਿ ਮੋਹੇ, ਸਾਰੇ ਦੁੱਖ ਉਹਦੇ ਵਿੱਚ ਹਨ ਤੇ ਉਹ ਮੋਹ ਵਿੱਚ ਗਲਤਾਨ ਹੈ। ਵਿਗਾੜਾ ਕਾਮ, ਉਹਨੇ ਆਪਣਾ ਕੰਮ ਵੀ ਵਿਗਾੜਤਾ ਮੋਹ ਵਿੱਚ ਆ ਕੇ। ਮੋਹ ਦਿਹਲੀ ਦੀਪਕ ਹੈ, ਦਿਹਲੀ ਦੀਪਕ ਉਹ ਹੁੰਦਾ ਹੈ ਜਿਹੜਾ ਡਿਓਢੀ ਤੇ ਦੀਵਾ ਜਗਾਓ, ਉਹਦਾ ਪ੍ਰਕਾਸ਼ ਦੋਵੇਂ ਪਾਸੇ ਆਵੇ, ਉਹ ਕਹਿੰਦੇ ਦਿਹਲੀ ਦੀਪਕ। ਮੋਹੇ ਵਿਗਾੜਾ ਕਾਮ, ਤੇ ਉਹਨੇ ਮੋਹ ਵਿੱਚ ਆ ਕੇ ਆਪਣਾ ਕੰਮ ਵੀ ਵਿਗਾੜਤਾ ਹੈ। ਦੂਜੇ ਪਾਸੇ ਮੂੰਹ ਇੱਧਰ ਲਾ ਲਓ ਕਿ ਐਸਾ ਬੰਦਾ ਮੂੰਹ ਵਿਖੇ ਗਲਤਾਨ ਹੈ, ਉਹਦੇ ਵਿੱਚ ਸਾਰੇ ਦੁੱਖ ਆ ਗਏ। ਸਭੀ ਦੁੱਖ ਸ਼ਸ਼ਕਤ ਮਹਿ ਮੋਹੇ, ਜਿਹੜਾ ਮੂੰਹ ਵਿੱਚ ਗਲਤਾਨ ਹੈ ਸਾਰੇ ਦੁੱਖ ਉਹਦੇ ਵਿੱਚ ਹਨ, ਉਹਨੇ ਆਪਣਾ ਸਾਰਾ ਜੀਵਨ ਦਾ ਕੰਮ ਵਿਗਾੜ ਦਿੱਤਾ ਹੈ।
ਖਾਦੇ ਕੀ ਉਪਮਾ ਬੁਰੇ, ਬੁਰੀ ਖੁਸ਼ਾਮਦ ਨਿਤ,
ਕਿਸੇ ਨੇ ਕਿਸੇ ਤੋਂ ਲੰਗਰ ਪਾਣੀ ਚੱਕ ਲਿਆ, ਪ੍ਰਸ਼ਾਦਾ ਚੱਕਿਆ, ਚੰਗਾ ਨਹੀਂ ਬਣਿਆ। ਅੱਜ ਲੰਗਰ ਵਧੀਆ ਨਹੀਂ ਬਣਿਆ ਗੁਰਦੁਆਰੇ, ਦਾਲ ਹੀ ਬਣੀ ਜਾਂਦੀ ਰੋਜ਼, ਖਾ ਕੇ ਵੀ ਨਿੰਦਾ ਕਰਨੀ ਭਾਈ, ਉਹ ਨਿੰਦਾ ਬੁਰੀ ਹੈ। ਤੇ ਖੁਸ਼ਾਮਦ ਬਿਨਾਂ ਗੱਲ ਤੋਂ ਕਿਸੇ ਦੀ ਵਡਿਆਈ ਕਰੀ ਜਾਣੀ, ਪੂਛਾ ਚੁਕਾਈ ਜਾਣੀ ਆ ਜਿਵੇਂ ਆਮ ਕਹਿੰਦੇ ਪੰਜਾਬੀ ਭਾਸ਼ਾ ਵਿਖੇ, ਉਹ ਨਹੀਂ ਕਰਨੀ, ਬਹੁਤੀ ਖੁਸ਼ਾਮਦ ਨਹੀਂ ਕਰਨੀ ਕਿਸੇ ਦੀ। ਜੋ ਹੈ ਜੋ ਸੱਚ ਹੈ ਸੱਚ ਹੈ, ਬਹੁਤਾ ਬੋਲਣਾ ਨਹੀਂ ਭਾਈ, ਚੁੱਪ ਹੀ ਰਹਿਣਾ, ਘੱਟ ਘੱਟ ਬੋਲਣਾ ਹੈ।
ਬੁਰਾ ਬਹੁਤ ਬੋਲਣ ਅਧਿਕ, ਬੁਰਾ ਪਰਬਤੀ ਮਿੱਤ।
ਬਹੁਤਾ ਬੁਰਾ ਬੋਲਣਾ ਨਹੀਂ, ਬਸ ਥੋੜਾ ਬੋਲੋ, ਮਿੱਠਾ ਬੋਲੋ, ਤੋਲ ਕੇ ਬੋਲੋ। ਸਿਆਣਿਆਂ ਦੀ ਕਹਾਵਤ ਹੈ, ਰਾਜਨੀਤੀ ਦੇ ਬਚਨ ਹਨ, ਥੋੜਾ ਬੋਲੋ, ਮਿੱਠਾ ਬੋਲੋ, ਤੋਲ ਕੇ ਬੋਲੋ। ਤੋਲ ਕੇ ਭਾਵ ਵਿਚਾਰ ਕਰੋ ਮੈਂ ਕੀ ਬੋਲ ਰਿਹਾ, ਮੇਰਾ ਬੋਲਿਆ ਕਿਸੇ ਦਾ ਮਨ ਨਾ ਦੁਖਾਵੇ, ਮੇਰਾ ਬੋਲਿਆ ਸਿੱਧਾ ਅਸਰ ਕਰੇ। ਤੇ ਇੱਥੇ ਸਤਿਗੁਰ ਆਖਦੇ ਬੁਰਾ ਪਰਬਤੀ ਮਿੱਤ, ਪਹਾੜੀ ਨਾਲ ਮਿੱਤਰਤਾ ਕਰਨੀ ਬੁਰੀ ਹੈ। ਤੇ ਇੱਕ ਬਚਨ ਵੀ ਪਿੱਛੇ ਆਇਆ ਹੋਣਾ ਇਤਿਹਾਸ ਵਿਖੇ ਕਿ ਪਹਾੜੀਏ ਆਏ ਭਾਤ ਖਾਏ ਤੇ ਖਿਸਕ ਨੂੰ ਘਰ ਨੂੰ ਜਾਏ, ਭਾਤ ਚੌਲ ਖਾਣ ਵਾਲੇ, ਚੌਲ ਖਾਣ ਵਾਲੇ ਪਹਾੜੀਏ ਆਉਂਦੇ ਸਨ ਲੰਗਰਾਂ ਵਿੱਚ ਅਨੰਦਪੁਰ ਸਾਹਿਬ ਤੇ ਖਿਸਕ ਜਾਂਦੇ ਸਨ, ਛੱਕ ਛੱਕ ਕੇ ਜੰਗ ਲੜਦੇ ਨਹੀਂ ਸਨ। ਇਸ ਕਰਕੇ ਪਹਾੜੀ ਤੇ ਇਤਬਾਰ ਨਹੀਂ ਕਰਨਾ। ਦੂਜੀ ਗੱਲ, ਅੱਗੇ ਇਤਿਹਾਸ ਆਵੇਗਾ ਕਿ ਇਹਨਾਂ ਨੇ ਅਨੇਕਾਂ ਸਹੁੰਆਂ ਖਾਈਆਂ ਇਹਨਾਂ ਪਹਾੜੀਆਂ ਨੇ, ਗਊ ਦੀ ਸਹੁੰ ਖਾਈ ਤੇ ਸਹੁੰ ਖਾ ਕੇ ਮੁਕਰ ਗਏ। ਇਸ ਕਰਕੇ ਇਹ ਕਿਸੇ ਦੇ ਮਿੱਤਰ ਨਹੀਂ ਬਣਦੇ ਇਹ ਐਸੇ ਪਹਾੜੀਏ, ਉਸ ਤੇ ਐਤਬਾਰ ਵੀ ਨਾ ਕਰੋ।
ਨਾਮ ਨਾ ਛੋੜੇ ਸ਼ਸਤਰੇ ਸਿੱਖ ਸਮਾਲਾ ਹੋ,
ਜਿਹੜਾ ਨਾਮ ਨਹੀਂ ਛੱਡਦਾ, ਜਿਹੜਾ ਸ਼ਸਤਰਾਂ ਦਾ ਧਾਰਨੀ ਹੈ, ਜਿਹਦੇ ਅੰਗ ਸੰਗ ਸ਼ਸਤਰ ਹੈ, ਖਾਲਸੇ ਕੋਲ ਹਰ ਇੱਕ ਕੋਲ ਸ਼੍ਰੀ ਸਾਹਿਬ ਹੈ, ਜਿਹੜਾ ਅੰਮ੍ਰਿਤਧਾਰੀ ਗੁਰੂ ਕਾ ਪਿਆਰਾ ਛੋਟੀ ਵੱਡੀ ਸ਼੍ਰੀ ਸਾਹਿਬ ਸਾਰਿਆਂ ਕੋਲ, ਤੇ ਜਿਹਦੇ ਕੋਲ ਸ਼ਸਤਰ ਹੈ, ਜਿਹੜਾ ਨਾਮ ਜਪਦਾ ਹੈ, ਤੇ ਉਹ ਮੇਰਾ ਸਿੱਖ ਹੈ ਤੇ ਮੈਂ ਉਹਦੀ ਸੰਭਾਲਣਾ ਹਰ ਵੇਲੇ ਕਰਦਾ ਵਾਂ। ਜਿਹਦੇ ਕੋਲ ਨਾਮ ਵੀ ਹੈ ਸ਼ਸਤਰ ਵੀ ਹੈ, ਦੋਵੇਂ ਗੱਲਾਂ ਹਨ। ਕਿਉਂਕਿ ਸ਼ਸਤਰ ਕੀ ਹੈ? ਸ਼ਸਤਰ ਅੰਦਰੂਨੀ ਵੀ ਹੈ, ਬਾਹਰੀ ਵੀ ਹੈ। ਬਾਹਰੀ ਆਪਣੀ ਰਕਸ਼ਾ ਲਈ ਵੀ ਜ਼ਰੂਰੀ ਹੈ, ਅੰਦਰੂਨੀ ਇੱਕ ਨਾਮ ਦੀ ਕਲਾ, ਇਹ ਵੀ ਸ਼ਸਤਰ ਹੈ ਇੱਕ। ਜਿਹਦੇ ਕੋਲ ਐਸੇ ਸ਼ਸਤਰ ਹਨ ਭਾਈ, ਤੇ ਮੈਂ ਉਹਦਾ ਪਿਆਰਾ ਬਣ ਕੇ, ਉਹ ਮੇਰਾ ਪਿਆਰਾ ਬਣ ਕੇ, ਅਸੀਂ ਦੋਵੇਂ ਇੱਕ ਦੂਜੇ ਦੇ ਅੰਗ ਸੰਗ ਰਵਾਂਗੇ।
ਹੁਜਤ ਤਰਕ ਨਾ ਕੀਜੀਏ ਮੇਰੀ ਕਰੈ ਨਾ ਸੋ,
ਬਹੁਤੀ ਹੁਜਤ ਨਹੀਂ ਕਰਨੀ, ਐਵੇਂ ਬਹੁਤੀਆਂ ਹੁਜਤਾਂ ਕਰਨੀਆਂ, ਤਰਕ ਕਰਨਾ, ਗੱਲ ਗੱਲ ਤੇ ਤਰਕ ਕਰਨਾ, ਉਹ ਤਰਕ ਨਹੀਂ ਕਰਨੀ ਤੇ ਮੇਰੀ ਸਹੁੰ ਵੀ ਨਹੀਂ ਖਾਣੀ। ਸਤਿਗੁਰੂ ਜੀ ਆਖਦੇ
ਚੌਪਈ ਇੱਕ ਦਿਨ ਪਿਕ ਸਤਿਗੁਰ ਕੇ ਮਰਦੇ।
ਇਸ ਤਰ੍ਹਾਂ ਮਹਾਰਾਜ ਆਪਣੀ ਮੌਜ ਵਿਖੇ ਆ ਕੇ ਅਨੇਕਾਂ ਵਿਚਾਰਾਂ ਕਰਦੇ, ਤੇ ਇੱਕ ਦਿਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਆਸਨ ਤੇ ਤਖਤਾਂ ਤੇ ਬਿਰਾਜਮਾਨ ਸਨ। ਸਤਿਗੁਰ ਦਾ ਮੁਖੜਾ ਚਿਹਰਾ ਜਦੋਂ ਦੇਖਿਆ ਗੁਰੂ ਕੇ ਸਿੱਖਾਂ ਨੇ ਕਿ ਮਹਾਰਾਜ ਅੱਜ ਬੜੀ ਮੌਜ ਮਸਤੀ ਵਿਖੇ ਹਨ, ਬੜੇ ਆਨੰਦ ਵਿਖੇ ਹਨ, ਤੇ ਸਿੱਖਾਂ ਨੇ ਬੇਨਤੀ ਕੀਤੀ ਹੈ,
ਸੰਗਤ ਹੱਥ ਜੋੜ ਕੇ ਅਰਜ਼ੇ,
ਤੇ ਸਿੱਖਾਂ ਨੇ ਸਾਰੀ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ,
ਸਾਚੇ ਪਾਤਸ਼ਾਹ ਇਹ ਕਹੀਏ ਚਤੁਰ ਮਨ ਮੁੰਡ ਧੀ ਲਈਏ।
ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਕਿ ਚਾਰ ਵਰਣ ਮੁੰਡਨ ਮੁੰਡ ਹਨ, ਮੁੰਡ ਭਾਵ ਘੋਣ ਮੋਹਣੀ ਹਨ, ਖੱਤਰੀ ਬ੍ਰਾਹਮਣ ਛੂਤ ਵੈਚ, ਦੇਖੋ ਅੱਜ ਸਾਰੇ ਪਾਸੇ ਘੋਣ ਮੋਹ ਨੀ, ਸਾਰੀ ਦੁਨੀਆ ਵੇਖ ਲੋ ਲਗਭਗ ਸਾਰੇ ਪਾਸੇ ਘੋਣ ਮੋਹ ਰਹੀ ਹੈ। ਮਹਾਰਾਜ ਇਹ ਮੁੰਡਨ ਮੁੰਡ ਕਿਉਂ ਬਣੇ ਹੋਏ ਹਨ?
ਪੂਰਬ ਤੀਨ ਜੁਗਨ ਕੀ ਬਾਤ ਸੁਣੀ ਪੁਰਾਣ ਮੈਂ ਬਕਿਆਤ,
ਅਸਾਂ ਨੇ ਇਹ ਕਥਾ ਸੁਣੀ ਹੈ, ਪੁਰਾਣਾ ਵਿੱਚ ਪੜ੍ਹੀ ਵੀ ਹੈ, ਕਈਆਂ ਤੋਂ ਸੁਣੀ ਵੀ ਹੈ ਕਿ ਮਹਾਰਾਜ ਪਹਿਲੇ ਤਿੰਨ ਯੁਗਾਂ ਵਿਖੇ ਸਾਰੇ ਕੇਸਾਂ ਧਾਰੀ ਸਨ,
ਸਭ ਕੇ ਸਿਰ ਪਰ ਉਤੇ ਸੁਕੇਤ,
ਸਭ ਦੇ ਸੀਸ ਤੇ ਕੇਸ ਹੁੰਦੇ ਸਨ,
ਸ਼ਮਸ ਮੂਚ ਕੁਲ ਧਰਤ ਵਿਸ਼ੇਸ਼,
ਸਾਰਿਆਂ ਦੀ ਸ਼ਮਸ ਕਹਿੰਦੇ ਦਾੜੀ ਵੀ ਹੁੰਦੀ ਸੀ, ਮੁੱਛਾਂ ਵੀ ਹੁੰਦੀਆਂ ਸਨ,
ਕਿਸ ਪ੍ਰਕਾਰ ਸਭ ਮੁੰਡਨ ਭਏ।
ਮਹਾਰਾਜ ਕਿਸ ਤਰ੍ਹਾਂ ਇਹ ਸਭ ਮੁੰਡਨ ਹੋ ਗਏ, ਭਾਵ ਰੁੰਡ ਮੁੰਡ ਹੋ ਗਏ ਹਨ,
ਬੰਦ ਪੱਕ ਲਏ
ਮਹਾਰਾਜ, ਹੁਣ ਝਗੜਦੇ ਹਨ ਤੇ ਕਹਿੰਦੇ ਸਾਡਾ ਧਰਮ ਹੀ ਇਹ ਹੈ, ਇਸ ਰੁੰਡ ਮੁੰਡ ਨੂੰ ਆਪਣਾ ਧਰਮ ਬਣਾ ਰਹੇ ਹਨ, ਆਪਣਾ ਪੱਖੀ ਬਣਾਉਂਦੇ ਹਨ,
ਸਗਰੋ ਇੱਕ ਸਾਰੇ
ਮਹਾਰਾਜ, ਜੱਕੀ ਭੇਡਾ ਚਾਲ ਹੈ ਚਲਤੇ ਕੇ ਪਾਛੇ ਚਲੇ, ਪਰਮਾਰਥ ਨਾ ਸੰਭਾਲ ਦੇਖੋ ਜੱਕੀ ਮੂੜਤਾ, ਇਹ ਜੱਗ ਦੀ ਭੇਡਾ ਚਾਲ ਬਣ ਗਈ, ਸਾਰਾ ਜੱਗ ਹੀ ਰੁੰਡ ਮੁੰਡ ਬਣ ਗਿਆ ਹੈ।
ਸ਼ੁਤੀ ਉਚਾਰੇ
ਪੁੱਛਦੇ ਤੇ ਕਹਿੰਦੇ ਭਾਈ ਸਾਡੇ ਗ੍ਰੰਥਾਂ ਵਿਖੇ ਲਿਖਿਆ ਹੈ, ਸਾਡੇ ਵੇਦਾਂ ਵਿਖੇ ਸ਼ਰੁਤੀਆਂ ਵਿਖੇ ਇਹ ਲਿਖਿਆ ਹੈ।
ਸਮਿਤ ਸੁੰਦਰ ਸਰੂਪ ਤੇ ਕਰੋਪ ਮਨ ਰੋਡ
ਸਤਿਗੁਰ ਜੀ ਕਹਿੰਦੇ ਭਾਈ ਸੁਣੋ, ਹੁਣ ਸੁਣੋ ਕਵੀ ਜੀ ਕਹਿੰਦੇ ਧਿਆਨ ਨਾਲ ਸੁਣੋ ਭਾਈ, ਸੁੰਦਰ ਸਰੂਪ ਹੈ ਕਿਸੇ ਬੰਦੇ ਦਾ, ਸੋਹਣਾ ਦਾੜਾ, ਸੋਹਣਾ ਮੁਸ਼ਹਿਰਾ, ਸੋਹਣੇ ਕੇਸ, ਸੁੰਦਰ ਸਰੂਪ ਤੇ ਸੋਹਣਾ ਸਰੂਪ ਸੀ ਭਾਈ ਤੇ ਕਰੂਪ ਬਣ ਗਏ। ਕਰੂਪ ਕਹਿੰਦੇ ਸੋਹਣੇ ਬਣ ਰਹੇ ਆ, ਕਹਿੰਦੇ ਸੋਹਣੇ ਆ ਪਰ ਸੋਹਣੇ ਨਹੀਂ, ਕਰੂਪ ਭੈੜੇ ਬਣ ਰਹੇ ਹਨ।
ਜੈਸੇ ਭੂਪ ਦੰਡ ਦੇ ਤੇ ਨੈਕ ਨਾ ਸ਼ਰਮ ਹੈ,
ਜਿਸ ਤਰ੍ਹਾਂ ਕੋਈ ਰਾਜਾ ਦੰਡ ਦੇਵੇ ਉਹਦੀ ਸ਼ਰਮ ਕਰਦੇ ਹੀ ਨਹੀਂ, ਦੰਡ ਮਿਲਦੇ ਇਹਨਾਂ ਨੂੰ, ਇਹਨਾਂ ਦੇ ਕੇਸ ਜਾ ਰਹੇ ਹਨ, ਸੁੰਦਰਤਾ ਜਾ ਰਹੀ ਹੈ ਤੇ ਮਾੜੀ ਬੋਤੀ ਸ਼ਰਮ ਵੀ ਨਹੀਂ ਕਰਦੇ।
ਮਲ ਮੂਤ ਬਾਸਨ ਮਲੀਨ ਤੇ ਮਲੀਨ ਮਾਂ,
ਜਿਹੜਾ ਉਹ ਨਾਈ ਕੋਲ ਭਾਂਡਾ ਹੁੰਦਾ ਬਿਲਕੁਲ ਮਲੀਨ ਤੋਂ ਮਲੀਨ ਹੁੰਦਾ ਹੈ,
ਜਿਸ ਨੂੰ ਲਗਤ ਉੱਚ ਨੀਚ ਕੇ ਚਰਮ ਹੈ,
ਉਸ ਤਰ੍ਹਾਂ ਭੈੜੀ ਥਾਂ ਤੇ ਲੱਗਦਾ ਹੈ, ਕਹਿਣ ਦੀ ਲੋੜ ਨੀ, ਸਭ ਜਾਣਦੇ ਆ, ਭੈੜੀ ਥਾਂ ਤੇ ਲੱਗ ਕੇ ਵੀ ਸਾਡੇ ਕੇਸਾਂ ਤੇ ਲੱਗਦਾ ਹੈ, ਮੂੰਹ ਤੇ ਲੱਗਦਾ ਹੈ, ਸੋਹਣੀ ਥਾਂ ਤੇ ਲੱਗ ਕੇ ਸਾਡੀ ਸੁੰਦਰਤਾ ਗਵਾ ਰਿਹਾ ਹੈ।
ਪਾਕ ਮੁਖ ਮੁੰਡ ਪੈ ਨੀ ਪਾਕ ਕੋ ਫੇਰਾਵੇ ਨਿਤ,
ਹਰ ਥਾਂ ਤੇ ਉਸ ਤਰ੍ਹਾਂ ਫੇਰਦੇ, ਕਦੀ ਮੂੰਹ ਤੇ ਕਦੀ ਕਿੱਥੇ ਫੇਰਦੇ ਹਨ ਤੇ ਬਿਲਕੁਲ ਰੁੰਡ ਮੁੰਡ ਕਰ ਦਿੰਦੇ ਹਨ।
ਆਗੇ ਕਰ ਦੇਤ ਜੈਸੇ ਰਾਂਡ ਕੋ ਕਰਮ ਹੈ,
ਰਾਂਡ ਦੇ ਕਰਮ, ਵੇਸ਼ਵਾ ਦੇ ਕਰਮ, ਭੈੜੇ ਕਰਮ, ਇਸ ਤਰ੍ਹਾਂ ਭਾਈ ਐਸੇ ਦੁਨੀਆ ਆਪਣੇ ਮੁਖ ਅੱਗੇ ਕਰਕੇ ਬਾਰ ਬਾਰ ਚਪੇੜਾ ਵੀ ਖਾਂਦੇ ਹਨ, ਚਪੇੜਾ ਖਾਂਦੇ, ਦੋ ਚਾਰ ਪੈਸੇ ਵੀ ਦਿੰਦੇ, ਆਪਣੇ ਕੇਸ ਵੀ ਕਤਲ ਕਰਾਉਂਦੇ ਹਨ, ਇਹ ਵੇਸ਼ਵਾ ਤੋਂ ਵੱਧ ਇਹਨਾਂ ਦੇ ਭੈੜੇ ਕਰਮ ਹਨ।
ਸ਼ੋਭਾ ਲੋਕ ਗਤ ਪਰ ਲੋਕੀ ਬਿਗਾੜੇ ਮੂਡ,
ਸੰਸਾਰ ਦੀ ਸੋਭਾ ਤੇ ਗਈ, ਕਹਿੰਦੇ ਕੀ ਹਨ ਸਾਡੀ ਅੱਜ ਕਲਚਰ ਨੀ ਬਣ ਰਿਹਾ ਜੀ, ਸਾਡੀ ਸੋਭਾ ਨੀ ਹੋ ਰਹੀ, ਪਰਸਨੈਲਿਟੀ ਨੀ ਹੋ ਰਹੀ, ਕਾਹਦੀ ਪਰਸਨੈਲਿਟੀ ਏ, ਲੋਕ ਵੀ ਗਿਆ ਤੇ ਪ੍ਰਲੋਕ ਵੀ ਗਵਾ ਰਹੇ ਹਨ ਐਸੇ ਮੂਰਖ।
ਮੁੰਡਨ ਕਰਾਏ ਫੇਰ ਪਾਕ ਦੇ ਧਰਮ
ਸਤਨਾਮ ਸ੍ਰੀ, ਮੁੰਡ ਕਰਾ ਕੇ ਭਾਵ ਕੌਣ ਮੋਹ, ਕਹਿੰਦੇ ਸਾਡਾ ਧਰਮ ਹੈ ਜੀ, ਅਸੀਂ ਤਾਂ ਧਰਮ ਵਿਖੇ ਪ੍ਰਵੇਸ਼ ਕਰ ਰਹੇ ਹਾਂ, ਇਹ ਕਾਹਦਾ ਧਰਮ ਹੈ ਭਾਈ, ਮੁੰਡਨ ਕਰਾ ਕੇ ਧਰਮ ਬਣ ਗਿਆ, ਧਰਮ ਇਹ ਨਹੀਂ ਹੁੰਦਾ, ਧਰਮ ਤਾਂ ਇਹ ਹੈ ਆਪਣੇ ਮੂਲ ਨਾਲ ਜੁੜਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵਿਚਾਰ ਕਰਨਾ, ਬੱਚਾ ਜੰਮਦਾ ਹੈ, ਸ਼ੁਰੂ ਤੋਂ ਉਹਦੇ ਕੇਸ ਹੁੰਦੇ ਹਨ, ਸ਼ੁਰੂ ਤੋਂ ਬੱਚਾ ਜੰਮ ਰਿਹਾ, ਵੱਡਾ ਆਪੇ ਵੱਡਾ ਹੋ ਰਿਹਾ, ਉਹਦੇ ਕੇਸ ਵਧੀ ਜਾਣਗੇ। ਧਰਮ ਤਾਂ ਉਹ ਹੈ ਜਿਹੜਾ ਬੱਚਾ ਬਚਪਨ ਤੋਂ ਨਾਲ ਲੈ ਕੇ ਆਇਆ ਤੇ ਕਹਿੰਦੇ ਸਾਡੇ ਕੇਸ ਅਸੀਂ ਮੁੰਡ ਕਰਾ ਕੇ ਸਾਡਾ ਧਰਮ ਬਣ ਗਿਆ, ਧਰਮ ਨਹੀਂ ਇਹ ਤਾਂ ਅਧਾਰਮਿਕ ਹਨ, ਇਹ ਪਾਪੀ ਹਨ ਭਾਈ।
ਏਕ ਮੋਏ ਕਰੋ ਬਤਾਵਨ, ਆਪ ਪੰਥ ਮੈਂ ਕਰੇ ਰਖਾਵਨ,
ਇਹ ਮਹਾਰਾਜ ਸਾਨੂੰ ਦੱਸੋ ਇਹ ਭਾਣਾ ਕਿਸ ਤਰ੍ਹਾਂ ਵਰਤਿਆ, ਸਾਰੀ ਦੁਨੀਆ ਰੁੰਡ ਮੁੰਡ ਕਿਉਂ ਹੋ ਰਹੀ ਹੈ, ਪਰ ਤੁਹਾਡੇ ਪੰਥ ਵਿਖੇ ਖਾਲਸੇ ਦੇ ਕੇਸ ਹਨ, ਖਾਲਸਾ ਕੇਸਾ ਧਾਰੀ ਹੈ, ਜਿਹੜਾ ਕੇਸਾ ਧਾਰੀ ਨਹੀਂ ਉਹ ਖਾਲਸਾ ਵੀ ਨਹੀਂ, ਕਹਿੰਦੇ ਖਾਲਸਾ ਕਈ ਕਹਿੰਦੇ ਨੇ, ਸਾਡਾ ਮਨ ਸਾਫ ਹੈ ਜੀ, ਅਸੀਂ ਤਾਂ ਅੰਮ੍ਰਿਤ ਅੰਦਰੋਂ ਛਕਿਆ, ਕਾਹਦਾ ਛਕਿਆ ਅੰਮ੍ਰਿਤ, ਅੰਮ੍ਰਿਤ ਹੁੰਦਾ ਭਾਈ ਇੱਕ ਜੀਵਨ ਦੀ ਕਲਾ, ਸਹਿਜ ਬਿਰਤ। ਇੱਕ ਹੋਰ ਵੀ ਨਵੀਂ ਗੱਲ ਤੁਰ ਪਈ ਅੱਜ ਕੱਲ੍ਹ ਵੀ ਵੋਟਾਂ ਸਹਿਜਧਾਰੀ ਵੀ ਪਾਣਗੇ, ਮੈਂ 2 ਮਿੰਟ ਵਿਚਾਰ ਲੈ ਲਵਾਂ ਇੱਥੇ ਵੀ ਸਹਿਜਧਾਰੀ ਹੁੰਦਾ ਕੌਣ ਹੈ। ਸਹਿਜ ਦਾ ਅਰਥ ਹੈ ਕੁਦਰਤੀ, ਜੋ ਕੁਦਰਤ ਨਾਲ ਜੁੜਿਆ ਹੋਵੇ, ਸਹਿਜ ਟਿਕਾ ਨਾਲ ਜੁੜਿਆ ਹੋਵੇ, ਟਿਕਾ ਟਿਕਿਆ ਹੋਵੇ। ਬੱਚਾ ਕੁਦਰਤ ਨਾਲ ਜੁੜ ਕੇ ਵੱਡਾ ਹੋ ਰਿਹਾ, ਬੱਚੇ ਦੇ ਕੇਸ ਨਹੀਂ ਹੁੰਦੇ, ਛੋਟੇ ਛੋਟੇ ਕੇਸ ਜ਼ਰੂਰ ਹੁੰਦੇ, ਭਾਵੇਂ ਬੱਚਾ ਹਿੰਦੂਆਂ ਦੇ ਘਰ ਜੰਮਿਆ, ਸਿੱਖਾਂ ਦੇ ਘਰ ਜੰਮਿਆ, ਮੁਸਲਮਾਨਾਂ ਦੇ ਘਰ ਜੰਮਿਆ, ਜਿਹਦੇ ਮਰਜ਼ੀ ਘਰ ਜੰਮਿਆ, ਕਿਸੇ ਵਰਨ ਦਾ, ਕਿਸੇ ਜਾਤੀ ਦਾ, ਕਿਸੇ ਮਜ਼ਹਬ ਦਾ, ਉਹਦੇ ਕੇਸ ਜ਼ਰੂਰ ਹੁੰਦੇ, ਵੱਡਾ ਹੋ ਹੀ ਜਾ ਰਿਹਾ, ਕੇਸ ਵੱਡੇ ਹੋਈ ਜਾ ਰਹੇ ਦੇ। ਜਿਹੜਾ ਸਹਿਜ ਨਾਲ ਵੱਡਾ ਹੋ ਰਿਹਾ ਉਹ ਸਹਿਜ ਧਾਰੀ ਹੈ, ਤੇ ਕੇਸ ਕਤਲ ਕਰਾ ਕੇ ਕਹਿੰਦੇ ਸਹਿਜ ਧਾਰੀ ਆ, ਉਹ ਸਹਿਜ ਧਾਰੀ ਨਹੀਂ। ਕਹਿੰਦੇ ਮੰਨਦੇ ਸੀ ਗੁਰਬਾਣੀ ਨੂੰ, ਆ ਗੁਰਬਾਣੀ ਕਹਿੰਦੀ ਭਾਈ ਸਾਬਤ ਸੂਰਤ ਦਸਤਾਰ ਸਿਧਾ ਉਹ ਤਾਂ ਕੰਮ ਕਰਦੇ ਨਹੀਂ। ਬਚਨ ਆ ਸਤਿਗੁਰ ਦਾ ਭਾਈ ਕੇਸਾ ਧਾਰੀ ਹੋਵੋ ਉਹ ਤਾਂ ਹੁੰਦੇ ਨਹੀਂ, ਕਹਿੰਦੇ ਸਹਿਜਧਾਰੀ ਉਹ ਸਹਿਜਧਾਰੀ ਨਹੀਂ। ਇਸ ਕਰਕੇ ਭਾਈ ਸਹਿਜਧਾਰੀ ਉਹ ਜਿਹੜਾ ਸਹਿਜ ਨਾਲ ਜੁੜਿਆ ਹੋਵੇ, ਕੁਦਰਤ ਨਾਲ ਜੁੜਿਆ ਹੋਵੇ। ਕੁਦਰਤ ਕੀ ਹੈ? ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕੁਦਰਤ ਪਰਮਾਤਮਾ ਦਾ ਨਾਮ ਵੀ ਹੈ। ਰੱਬ ਨਾਲ ਜੁੜਿਆ ਹੋਵੇ, ਕੁਦਰਤੀ ਵੱਡਿਆ ਹੋਇਆ ਹੋਵੇ, ਕੇਸਾ ਧਾਰੀ ਹੋਵੇ ਉਹ ਸਹਿਜਧਾਰੀ ਹੁੰਦਾ। ਤੇ ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਭਾਈ ਐਸੇ ਜਿਹੜੇ ਕਹਿੰਦੇ ਹਨ ਵੀ ਸਾਡਾ ਧਰਮ ਹੈ ਉਹ ਧਾਰਮਿਕ ਨਹੀਂ, ਉਹ ਤਾਂ ਧਾਰਮਿਕ ਹਨ।
ਆਪ ਪੰਥ ਮੈਂ ਕਰੇ ਰਖਾਵਨ,
ਤੁਸਾਂ ਨੇ ਆਪਣੇ ਪੰਥ ਵਿਖੇ ਇਹ ਕੇਸ ਰਖਾਏ ਹਨ ਮਹਾਰਾਜ, ਇਹਦਾ ਕੀ ਭਾਣਾ ਤੁਸਾਂ ਨੇ ਵਰਤਾਇਆ ਹੈ?
ਸ੍ਰੀ ਕਲਗੀ ਧਰ ਤਿਸ ਕਾਲ ਕਯੋ ਪ੍ਰਸੰਗ ਸਬਨ ਕੇ ਨਾਲ।
ਉਸ ਵੇਲੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਆਖਣ ਲੱਗੇ, ਸੁਣੋ ਭਾਈ ਇਹ ਸਾਰਾ ਪ੍ਰਸੰਗ ਧਿਆਨ ਨਾਲ ਸੁਣੋ।
ਰਾਜ ਪਾਂਡਵਨ ਕੋ ਛੈ ਭਇਓ,
ਪਾਂਡਵਾਂ ਦਾ ਰਾਜ ਉਸ ਵੇਲੇ ਖਤਮ ਹੋ ਗਿਆ ਸੀ।
ਕਾਲ ਬੋਰੋ ਥਿਤ ਗਇਓ,
ਪਾਂਡਵਾਂ ਦੇ ਰਾਜ ਤੋਂ ਬਾਅਦ ਜਦੋਂ ਬਹੁਤਾ ਸਮਾਂ ਬੀਤਿਆ ਹੈ।
ਨੰਦ ਕੋ ਭੇਜਿਤ ਮਾਲਕ,
ਇੱਕ ਰਾਜਾ ਨੰਦ ਹੋਇਆ, ਨੰਦ ਰਾਜੇ ਦੀ ਤਖੱਲਸ ਸੀ ਉਹਦਾ, ਉਹ ਸਭ ਰਾਜੇ ਉਹ ਨੰਦ ਰਾਜਾ ਉਹਦੀ ਅਗਾਂ ਸੰਤਾਨ ਧਰਤੀ ਦੇ ਮਾਲਕ ਬਣੇ ਹਨ।
ਰਾਜਵੋ ਸ਼ਤਰਨ ਕਾਲਕ,
ਐਸਾ ਨੰਦ ਰਾਜਾ ਉਹਦਾ ਰਾਜ ਵਧਦਾ ਗਿਆ, ਸ਼ਤਰੂਆਂ ਨੂੰ ਮਾਰ ਮਾਰ ਕੇ, ਦੁਸ਼ਮਣ ਨੂੰ ਮਾਰ ਮਾਰ ਕੇ ਮਲੇਸ਼ਾ ਦਾ ਰਾਜ ਉਹਦਾ ਵਧਦਾ ਗਿਆ ਹੈ। ਐਸੇ ਨੰਦ ਰਾਜ ਨੇ ਸਭ ਦੀ ਠਕਰਾਈ, ਸਭ ਦੀ ਭੂਪਤਾਈ ਖੋ ਲਈ ਹੈ।
ਸਭ ਜਗ੍ਹਾ ਆਪਣੀ ਦੁਹਾਈ,
ਦੁਹਾਈ ਸਾਰੀ ਜਗ੍ਹਾ ਉਹਨੇ ਫੇਰੀ ਸੀ।
ਚਾਰੋਂ ਬਰਨ ਚਲੇ ਅਨਸਾਰੇ,
ਚਾਰੋਂ ਬਰਨ ਉਹਦੇ ਅਨੁਸਾਰ ਚੱਲਣ ਲੱਗੇ ਸਨ।
ਪਰਸ਼ੁਰਾਮ ਸਮ ਛਤਰੀ ਮਾਰੇ,
ਪਰਸ਼ੁਰਾਮ ਸਮ ਛਤਰੀ ਮਾਰੇ, ਜਿਵੇਂ ਪਰਸ਼ੁਰਾਮ ਨੇ ਸਾਰੇ ਛਤਰੀਆਂ ਨੂੰ ਮਾਰ ਕੇ ਆਪਣਾ ਰਾਜ ਵਧਾਇਆ ਸੀ, ਇਸੇ ਤਰ੍ਹਾਂ ਇਸ ਬੰਦੇ ਨੇ ਸਾਰੇ ਧਾਰਮਿਕ ਬੰਦੇ ਮਾਰ ਕੇ ਆਪਣਾ ਰਾਜ ਵਧਾਇਆ ਹੈ।
ਡੇਢ ਹਜ਼ਾਰ ਬਰਸ ਤੱਕ ਰਾਜ,
ਇਹਦਾ ਰਾਜ ਜਿਹੜਾ ਡੇਢ ਹਜ਼ਾਰ ਸਾਲ ਤੱਕ ਇਹਨੇ ਰਾਜ ਕੀਤਾ ਹੈ।
ਰਹੇ ਬੜ ਭਇਓ ਸਮਾਜ,
ਇਹਦਾ ਰਾਜ ਵਧਦਾ ਗਿਆ, ਸਮਾਜ ਵਧਦਾ ਗਿਆ।
ਸੰਗਿਆ ਸਭ ਨੰਦ ਕੇ ਰਹੇ,
ਸੰਗਿਆ ਸਭ ਨੰਦ ਕੇ ਰਹੇ, ਜਿਹੜੇ ਪੁੱਤਰ ਬਣੇ ਇਹਦੇ ਉਹ ਸੰਗਿਆ ਰਹੀ ਰਾਜੇ ਨੰਦ ਦੀ, ਉਹ ਨੰਦ ਰਾਜੇ ਹੀ ਅਗਾਂ ਚੱਲੇ ਹਨ।
ਇੱਕ ਵਿਸਾਲ ਵਧਿਓ ਤਿੰਨ ਮਾਏ,
ਇੱਕ ਇਹਨਾਂ ਵਿਖੇ ਬੜਾ ਵੱਡਾ ਰਾਜਾ ਹੋਇਆ ਹੈ।
ਜੋ ਮਹੀਪ ਤਿੰਨ ਦੇਸ਼ ਨਿਕਾਰੇ,
ਉਸਨੇ ਕੀਤਾ ਕਿ ਜਿਸ ਰਾਜੇ ਨੇ ਆਪਣੇ ਦੇਸ਼ ਤੋਂ ਉਹਨਾਂ ਬ੍ਰਾਹਮਣਾਂ ਨੂੰ ਬਾਹਰ ਕੱਢਿਆ ਸੀ।
ਦਿਨ ਕੇ ਚਿੱਤ ਤਰਾ ਸੀਮ ਧਾਰੇ,
ਉਹ ਰਾਜੇ ਜਿਹੜੇ ਆਪਣੇ ਦੇਸ਼ ਤੋਂ ਬਾਹਰ ਕੱਢੇ ਸਨ ਇੰਦ ਨੰਦ ਰਾਜੇ ਨੇ, ਡਰਦਾ ਸੀ ਕਿ ਉਹ ਰਾਜੇ ਕੋਲ ਰਾਜ ਤਾਂ ਸੀ, ਸ਼ਕਤੀ ਵੀ ਸੀ, ਪਰ ਇੱਕ ਐਸੀ ਸ਼ਕਤੀ ਨਹੀਂ ਸੀ ਜੋ ਸ਼ਕਤੀ ਮੇਰੇ ਕੋਲ ਹੈ। ਤੇ ਇਸ ਕਰਕੇ ਨੰਦ ਰਾਜਾ ਉਹਦੀ ਸੰਤਾਨ ਉਹਨਾਂ ਰਾਜਾਂ ਤੋਂ ਡਰਦੀ ਸੀ।
ਵਿਪਰਨ ਤੇ ਬਰਨੀ ਕਰਵਾਏ, ਮੇਰੋ ਰਾਜ ਦੇ ਮਿੰਤਾਏ।
ਸਤਨਾਮ ਸ੍ਰੀ
ਵਾਹਿਗੁਰੂ।
ਰਾਜਾ ਆਨੰਦ ਡਰਦਾ ਸੀ ਕਿ ਉਹ ਰਾਜੇ ਜਿਹੜੇ ਮੈਂ ਦੇਸ਼ ਤੋਂ ਬਾਹਰ ਕੱਢੇ ਹਨ ਉਹ ਪੰਡਤਾਂ ਤੋਂ ਬ੍ਰਾਹਮਣਾਂ ਤੋਂ ਜਪ ਤਪ ਕਰਾ ਕੇ ਵੇਦ ਮੰਤਰ ਪੜ੍ਹ ਕੇ ਮੇਰਾ ਰਾਜ ਨਾ ਖੋ ਲੈਣ, ਮੇਰਾ ਰਾਜ ਖੋ ਲੈਣਗੇ ਤੇ ਮੈਂ ਫਿਰ ਮੈਂ ਜ਼ਮੀਨ ਤੇ ਆ ਜਾਵਾਂਗਾ।
ਦੁਰ ਦੁਰ ਮੰਤਰ ਜਾਪ ਦਿਜ ਕਰੈ, ਮੋਤੇ ਰਾਜ ਤੇਜ ਸਭ ਹਰੈ।
ਉਹ ਪੰਡਿਤ ਉਹ ਬ੍ਰਾਹਮਣ ਲੁਕ ਲੁਕ ਕੇ ਮੰਤਰ ਪੜ੍ਹਦੇ ਹਨ ਤੇ ਮੇਰੇ ਤੋਂ ਰਾਜ ਖੋ ਲੈਣਗੇ।
ਕਰੇ ਕਤਰ ਸਚਿਵ ਨਿਜ ਸਾਰੇ,
ਤੇ ਉਸਨੇ ਸਾਰੇ ਆਪਣੇ ਸਚਿਵ ਸਾਰੇ ਸਲਾਹਕਾਰ ਮੰਤਰੀ ਇਕੱਠੇ ਕੀਤੇ ਹਨ।
ਆਪਣੋ ਤਰਾ ਸੁਣਾਏ ਉਚਾਰੇ,
ਆਪਣਾ ਡਰ ਸੁਣਾਇਆ ਹੈ ਉਸਨੇ।
ਮਿਲ ਸਮੇਂ ਮਸਲਤ ਮਤ ਧਾਰੇ,
ਇਸ ਤਰ੍ਹਾਂ ਉਹਨੂੰ ਸਲਾਹ ਮਸ਼ਵਰਾ ਦਿੱਤਾ ਹੈ।
ਮੰਤਰ ਸਿੱਧ ਨਾ ਹੋਏ ਵਿਚਾਰੇ,
ਇੱਕ ਤਰੀਕਾ ਹੈ ਕਿਸੇ ਦੇ ਮੰਤਰ ਸਿੱਧ ਨਹੀਂ ਹੋਣਗੇ।
ਨਿਮਰ ਵਿਦਿਆ ਜਿਤਕ ਪ੍ਰਵੀਨਾ,
ਇਹ ਪੰਡਿਤ ਵਿਦਿਆ ਵਿਖੇ ਪ੍ਰਵੀਨ ਨਿਪੁੰਨ ਹਨ।
ਸਭ ਕੋ ਕੀ ਜੈ ਕੇਸ ਮਹੀਨਾ,
ਸਭਨਾਂ ਨੂੰ ਕੇਸਾਂ ਤੋਂ ਸੱਖਣੇ ਕਰ ਦੋ, ਕੇਸਾਂ ਤੋਂ ਬਿਹਨੇ ਕਰ ਦੋ, ਵੱਖਰੇ ਕਰ ਦੋ, ਕਿਸੇ ਦਾ ਮੰਤਰ ਪ੍ਰਫੁੱਲਿਤ ਨਹੀਂ ਹੋਵੇਗਾ।
ਸ਼ੂਦਰ ਛਾਪ ਆਪਣੀ ਦੇ ਲਾਏ,
ਤੁਸੀਂ ਸ਼ੂਦਰ ਹੋ, ਸ਼ੂਦਰ ਕਹਿੰਦੇ ਨੀਚ ਭੈੜੇ ਨੂੰ, ਤੁਸੀਂ ਨੀਚ ਹੋ, ਗੱਲ ਉੱਥੇ ਵੀ ਗੱਲ ਖੋਲ ਰਹੇ ਨੇ, ਤੁਸੀਂ ਨੀਚ ਹੋ ਤੇ ਆਪਣੀ ਛਾਪ ਸਭ ਤੇ ਲਾ ਦਵੋ।
ਮੁੰਡੇ ਸੀਸ ਮੰਤਰ ਨੇ ਫੁਲਾਏ,
ਜਿਨ੍ਹਾਂ ਦੇ ਸੀਸ ਮੁੰਡ ਜਾਣਗੇ ਉਹਨਾਂ ਦੇ ਮੰਤਰ ਪ੍ਰਫੁੱਲਿਤ ਨਹੀਂ ਹੋਣਗੇ।
ਪਰਨੀ ਸਿੱਧ ਨਾ ਕਿਸ ਕੀ ਹੋਵੇ,
ਕਿਸੇ ਦਾ ਜਪ ਤਪ ਸਿੱਧ ਨਹੀਂ ਹੋਵੇਗਾ।
ਅਨੇਕ ਉਪਾਅ ਕਰੇ ਜੇ ਕੋਈ,
ਭਾਵੇਂ ਅਨੇਕਾਂ ਉਪਾਅ ਕਰ ਲਵੇ।
ਸੁਣ ਮੈਂ ਪਦਕੇ ਮਨ ਮੈਂ ਭਾਏ,
ਸੁਣ ਕੇ ਉਹਦੇ ਮਨ ਵਿੱਚ ਬੜੀ ਵਿਚਾਰ ਚੰਗੀ ਲੱਗੀ ਹੈ।
ਕਹਤੇ ਬਿਜਲੀਏ ਬੁਲਾਏ,
ਕਿਥੋਂ ਸਾਰੇ ਪੰਡਿਤ ਬੁਲਾ ਲਿੱਤੇ ਹਨ।
ਨਿਜ ਬਲ ਕਰਕੇ ਸਿਰ ਮੁੰਡਵਾਏ, ਸ਼ਮਸ ਸਮੇਤ ਕੇਸ ਬਿਨ ਸਾਏ,
ਸਾਰੇ ਕੇਸ ਦਾੜੀ ਸਮੇਤ ਸਭਨਾ ਦੇ ਆਪਣੇ ਬਲ ਕਰਕੇ ਉਸਨੇ ਕੇਸ ਦੂਰ ਕੀਤੇ ਹਨ।
ਕਵੀਆਂ ਤੇ ਸ਼ਲੋਕ ਬਨਵਾਏ,
ਉਹਨਾਂ ਵਿਦਵਾਨ ਕਵੀਆਂ ਤੋਂ ਸ਼ਲੋਕ ਬਣਵਾ ਕੇ
ਦੋ ਗ੍ਰੰਥਨ ਮੈਂ ਦੇ ਲਿਖਾਏ,
ਕੇ ਸਾਰੇ ਸ਼ਲੋਕ ਪਵਾ ਦਿੱਤੇ ਹਨ।
ਸਭ ਜਗ ਮੁੰਡਿਤ ਭਏ ਬਿਪਰ ਜਬ,
ਇਸ ਤਰ੍ਹਾਂ ਸਾਰਾ ਸੰਸਾਰ ਮੁੰਡਿਤ ਮੁੰਡ ਹੋ ਗਿਆ।
ਇਹ ਵੀ ਧਰਮ ਬਖਾਨਤ
ਸਾਡਾ ਧਰਮ ਹੀ ਇਹੀ ਹੈ,
ਪਠੈ ਸਲੋਕ ਸੁਨਾਮਨ ਕਰੇ,
ਪੜ੍ਹ ਕੇ ਸਭ ਨੂੰ ਸੁਣਾਉਂਦੇ ਹਨ।
ਛਤਰੀ ਵੈਸ਼ਨ ਕੇ ਕੱਚ ਹਰੇ,
ਇਸ ਤਰ੍ਹਾਂ ਛਤਰੀਆਂ ਅਤੇ ਵੈਸ਼ਾ ਦੇ ਵੀ ਸਭਨਾਂ ਦੇ ਕੇਸ ਦੂਰ ਕੀਤੇ ਗਏ ਹਨ।
ਸਕਲ ਲੋਕ ਹੈ ਪਸ਼ੂ ਸਮਾਨੇ,
ਸਾਰੇ ਲੋਕ ਪਸ਼ੂ ਸਮਾਨ ਬਣ ਗਏ ਹਨ।
ਵਿਪਰ ਚੁਗਾਵਨ ਹਾਰ ਮਾਨੇ,
ਵਿਪਰ ਚੁਗਾਵਨ ਹਾਰ ਚਰਵਾਹੇ ਬਣ ਗਏ ਹਨ।
ਪਠਨ ਸ਼ਲੋਕ ਲਸ਼ਟਕ ਦਾ
ਹੱਥ, ਸ਼ਲੋਕ ਲੈ ਕੇ, ਸ਼ਲੋਕ ਭਾਵ ਲਾਠੀ ਲੈ ਕੇ, ਡਾਂਗ ਲੈ ਕੇ ਸਭ ਨੂੰ ਸ਼ਲੋਕ ਪੜ੍ਹਾਉਂਦੇ ਹਨ, ਮਾਰਦੇ ਹਨ।
ਚਲਾਵੇ
ਚਲਾਉਂਦੇ ਸਭ ਨੂੰ ਆਪਣੀ ਮਰਜ਼ੀ ਨਾਲ ਚਲਾਉਂਦੇ ਹਨ।
ਬਿਪਰ ਨੇ ਆਪਣੇ ਸਿਰ ਮੁੰਡਵਾਏ, ਅਪਰ ਲੋਕ ਮਗੀ ਸੀ ਚਲਾਏ,
ਨੇ ਆਪਣੇ ਸੀਸ ਤਾਂ ਮੁੰਡਵਾਏ ਹਨ ਤੇ ਸਭਨਾਂ ਨੂੰ ਆਪਣੇ ਮਗਰ ਲਵਾ ਲਿੱਤਾ ਹੈ।
ਜਗਤ ਝੂਠ ਕੋ ਅੰਗੀਕਾਰਾ,
ਭਾਈ ਜਗਤ ਝੂਠ ਨੂੰ ਉਹਨਾਂ ਨੇ ਅੰਗੀਕਾਰ ਕੀਤਾ ਸੀ।
ਸੀਸ ਮੁੰਡਾਵਨ ਪੰਥ ਬਿਥਾਰਾ,
ਭਾਈ ਸੀਸ ਮੁੰਡ ਕਰਾਓ ਤੇ ਸਾਡਾ ਧਰਮ ਇਹੀ ਹੈ।
ਇਨ ਦੋਨੋ ਤੇ ਕਲੀ ਕੇ ਕਾਲਾ, ਜੇ ਕਹਿ ਦੀਕਤ ਭਇਓ ਮਿਸਾਲਾ,
ਇਹਨਾਂ ਦੋਵਾਂ ਕਰਕੇ, ਕੇਸਾਂ ਕਰਕੇ ਅਤੇ ਜਗਤ ਜੂੜ ਕਰਕੇ ਭਾਈ ਸਾਰੇ ਸੰਸਾਰ ਵਿਖੇ ਇਹ ਭੈੜਾ ਵਰਤਾਵਾ ਹੋ ਗਿਆ ਕਿ ਸਾਰੀ ਦੁਨੀਆ ਨਸ਼ੇ ਖੋਰ ਲਗਭਗ, ਤੇ ਸਾਰੇ ਲਗਭਗ ਘੁੰਡ ਮੁੰਡ ਹੋ ਰਹੇ ਨੇ, ਰੁੰਡ ਮੁੰਡ ਹੋ ਰਹੇ ਨੇ। ਉਹ ਕਿਸ ਕਰਕੇ ਮਿਲੀ ਸਜ਼ਾ ਸੀ ਇਹਨਾਂ ਨੂੰ? ਤੇ ਕਹਿਣ ਲੱਗੇ ਭਾਈ ਸਾਡਾ ਧਰਮ ਹੀ ਹੈ, ਵੇਦਾਂ ਵਿਖੇ ਮੰਤਰ ਲਿਖੇ ਗਏ ਭਾਈ ਮੁੰਡ ਕਰਾਓ, ਮੁੰਡਨ ਕਰਾਓ, ਕੇਸ ਕਤਲ ਕਰਾਓ। ਭਾਈ ਕੇਸ ਕਤਲ ਕਰਾਉਣਾ ਇੱਕ ਸਜ਼ਾ ਹੈ, ਸਜ਼ਾ ਦੁਨੀਆ ਭੋਗਦੀ ਹੈ, ਜਿਹੜੇ ਭੋਗਦੇ ਹਨ ਉਹ ਸਜ਼ਾ ਦੇ ਹੱਕਦਾਰ ਹਨ। ਜਿਹੜਾ ਖਾਲਸਾ ਹੈ, ਗੁਰੂ ਕਾ ਪਿਆਰਾ ਹੈ, ਇਹਨਾਂ ਦੋਵਾਂ ਤੋਂ ਦੂਰ ਹੈ। ਖਾਲਸਾ ਕੇਸਾ ਧਾਰੀ ਵੀ ਹੈ ਤੇ ਇੱਕ ਬਿਨ ਗੰਦੇ ਧੂਮਤੇ ਜਗ ਮੈਂ ਅਧਿਕ ਸੁਹਾਏ, ਬੜਾ ਸੋਹਣਾ ਵੀ ਹੈ ਖਾਲਸਾ, ਜਗਤ ਜੂੜ ਦੀ ਵਰਤੋਂ ਨਹੀਂ ਕਰਦਾ। ਇਸ ਤਰ੍ਹਾਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਹੋਰ ਸੁਣਾਉਣਗੇ ਇਹ ਕਥਾ ਆਪ ਜੀ ਅਗਲੇ ਪ੍ਰਗਟਨਾ ਵਿਖੇ ਸਰਵਣ ਕਰਨਾ ਜੀ।